दंडवत बंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास याही कुल ते प्रगट होए ताही कुल को नाम पुन द्वादस गुरिंड कौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रलके आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी ने बीबी वीरो जी की सगाई कर दिती है। दमोदरी जी इस गल तो ना खुश ने पर दूसरे पासे कवि जी दस रहे सन कि माता गंगा जी ने मानो के कोई भी गिला ना किया सगों समझिया कि सतगुरु हरगोबिंद सच्चे पातशाह जी परिपूर्ण ने उन्होंने जो किया है ये ठीक ही किया है। कल करीब इथों तक कथा पहुंची सी अज इथों अगे मैं प्रारंभ करदा हां। केतक दिन बीते सरीत श्री हर गोविंद पतित पुनीत। ग्रंथाकार भाई संतोख सिंह जी लिखते ने कि जेडे सतगुरु हरगोबिंद सच्चे पातशाह जी पतता नूं पवित्र करन वाले ने उन्हां सतगुरां ने इसे तरीके दे नाल बहुत सारे दिन बतीत किते। समय प्रसूत होण को होवा ताइन को बुलाए गण जोवा। मानो के नानकी जी ने फिर तो गर्भ नूं धारण किया ते फिर जदों मानो के बच्चा पैदा होण दा समा आया ते फिर दाइयां नूं बुलाया गया। सदन बिखे गण दीपक बारे दासी उतलावत गत तारे। सारे घर दे विच बहुते सारे दीवे जगाए गए ने जिहड़ियां दासियां ने मानो कि काली दे नाल इधर उधर जा रही हैं। जन्म नानकी ते तवलीन सुन सुत पयो सवन मुद कीन। नानकी दे पेटो मानो के बालक ने जन्म नूं धारण किया है जदों पता लगा कि पुत्र पैदा होया ते सारियां दे मन दे विच बड़ी खुशी हुई। गंगा करत मंगलाचार हृदय मुदत ब्रदत परवार। माता गंगा जी ने बहुत ज्यादा मंगलाचार किया बड़िया खुशियां मनाईया मानो के बहुत ही ज्यादा सारे दे सारे खुश ने क्योंकि गुरु का जरा परिवार है ना ओदे विच वाधा हो रहा। पोर होत लग दुंद पतरे बाजत सुनत सवन मुद परे। मानो के सवेर होण दे नाल ही छोटे तौंसियां नूं वाजियां नूं वजाया गया है जिन्हां दी मानो के आवाज दूर दूर गई है जिथे जिथे आवाज पहुंची उथे उथे खुशी दा पता लगा। मंगत जन उतलावत आए मात गंग कह दरब दिवाए। बहुते सारे मंगण वाले आए ने सतगुरु हरगोबिंद सच्चे पातशाह जी दी माता गंगा जी ने मानो के बहुत ज्यादा सारिया नूं धन दा दान दिता। ਨਰ ਨਾਰੀ ਗਣ ਦੇਤ ਬਧਾਈ, ਲਿਆਏ ਦੂਬ ਗੁਰ ਢਿੱਗ ਅਰ ਪਾਈ। ਬਹੁਤੇ ਸਾਰੇ ਇਸਤਰੀਆਂ ਤੇ ਪੁਰਸ਼ ਅਨੇਕਾਂ ਪ੍ਰਕਾਰ ਦੀਆਂ ਵਧਾਈਆਂ ਦੇ ਰਹੇ ਨੇ। ਮਾਨੋ ਕਿ ਕਿਸੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਿਆ ਕੇ ਹਰੀ ਦੱਬ ਦੀ ਭੇਟਾ ਰੱਖੀ। ਉਤਸਵ ਕਰ ਬੇ ਕੀ ਜੇ ਰੀਤ, ਸਭ ਗੰਗਾ ਕਰਵਾਏ ਸਪਰੀਤ। ਉਤਸਵ ਦੀ ਸਾਰੀ ਜਿੰਨੀ ਯੋਗ ਚੰਗੀ ਖੁਸ਼ੀਆਂ ਵਾਲੀ ਰੀਤੀ ਸੀ, ਉਸ ਨੂੰ ਮਾਤਾ ਗੰਗਾ ਜੀ ਨੇ ਸਮੇਤ ਪ੍ਰੀਤ ਦੇ ਪੂਰਾ ਕੀਤਾ। ਬ੍ਰਿਧ ਸਮਤ ਹੋਏ ਨਾਮ ਵਿਚਾਰਾ, ਅਟਲ ਰਾਏ ਤਬ ਗੁਰੂ ਉਚਾਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੀ ਸਲਾਹ ਦੇ ਨਾਲ ਨਾਮ ਦੀ ਵਿਚਾਰ ਕੀਤੀ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਲਕ ਦਾ ਨਾਮ ਅਟਲ ਰਾਏ ਰੱਖਿਆ। ਅਟਲ ਸਮਾਧ ਕਰਤੇ ਰਹਿਓ, ਵਿਚਾਰ ਕਰ ਕਹਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਇਸ ਨੇ ਅਟਲ ਸਮਾਧੀ ਲਾਈ ਸੀ, ਇਸ ਕਰਕੇ ਇਸ ਦਾ ਨਾਮ ਅਸੀਂ ਅਟਲ ਰਾਏ ਰੱਖਦੇ।
ਅਣਗਣ ਦਰਬ ਦੀਨ ਗੁਰਦਾਨ, ਪਾਏ ਕਰਨ ਨਰ ਸੁਜਸ ਬਖਾਨ।
ਗੁਰੂ ਵੱਲੋਂ ਮਾਨੋ ਕਿ ਅਣਗਿਣਤ ਹੀ ਜਿਹੜੇ ਪੈਸੇ ਸੀ ਉਹ ਦਿੱਤੇ ਗਏ ਨੇ। ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਧਨ ਲਿਆ, ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਜਸ ਨੂੰ ਬਿਆਨ ਕਰਦੇ।
ਸ੍ਰੀ ਗੁਰ ਰਾਮਦਾਸ ਕੋ ਪੋਤਾ, ਦੀਨ ਦੁਣੀ ਥੰਬ ਭਾਰ ਖਲੋਤਾ।
ਮਾਨੋ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਪੋਤਰਾ ਪੈਦਾ ਹੋਇਆ ਹੈ, ਮਾਨੋ ਕਿ ਦੀਨ ਤੇ ਦੁਨੀਆ ਦਾ ਥੰਮ ਬਣ ਕੇ ਖਲੋਤਾ ਹੈ। ਭਾਵ ਕਿ ਜਿਸ ਤਰ੍ਹਾਂ ਥੰਮ ਮਕਾਨ ਦੇ ਭਾਰ ਨੂੰ ਸਹਾਰਦਾ ਹੈ, ਇਸੇ ਤਰੀਕੇ ਦੇ ਨਾਲ ਦੀਨ ਦੁਨੀਆ ਦੇ ਭਾਰ ਨੂੰ ਝੱਲਣ ਦੇ ਵਾਸਤੇ ਅਟਲ ਰਾਏ ਜੀ ਸਮਰੱਥ ਨੇ।
ਦੇਤ ਕਾਮਨਾ ਜਗ ਮੈਂ ਸੁਖ ਕੀ, ਮੂਲ ਉਖਾਰ ਬਿਖਮ ਸੋ ਦੁਖ ਕੀ।
ਜਗ ਦੇ ਲੋਕਾਂ ਦੀਆਂ ਸੁਖਮਈ ਕਾਮਨਾਵਾਂ ਨੂੰ ਇਹ ਪੂਰਨ ਕਰਨ ਵਾਲੇ ਨੇ, ਇਸ ਤੋਂ ਇਲਾਵਾ ਮਾਨੋ ਕੇ ਦੁੱਖਾਂ ਦੇ ਮੂਲ ਨੂੰ ਪੁੱਟ ਦੇਣ ਵਾਲੇ ਨੇ।
ਪਾਰੀ ਉਪਕਾਰੀ ਯੋਧਾ ਬਲੀ, ਸਿੱਖਣ ਕੋ ਬਖਸ਼ਤ ਗਤ ਭਲੀ।
ਕਵੀ ਜੀ ਕਹਿੰਦੇ ਨੇ ਕਿ ਵੱਡਾ ਪਰਉਪਕਾਰੀ ਹੋਵੇਗਾ, ਵੱਡਾ ਯੋਧਾ ਹੋਵੇਗਾ, ਵੱਡਾ ਬਲੀ ਹੋਵੇਗਾ, ਔਰ ਮਾਨੋ ਕੇ ਸਿੱਖਾਂ ਦੇ ਉੱਤੇ ਬੜੀ ਬਖਸ਼ਿਸ਼ ਕਰੇਗਾ।
ਦਿਨ ਪ੍ਰਤੀ ਅਧਕ ਬਖਸ ਦੇ ਜੌਣ, ਸੁਰਪਤ ਬਪਰਾਇਆ ਗੈ ਕੌਣ।
ਮਾਨੋ ਕੇ ਅਟਲ ਰਾਏ ਜੀ ਐਸੇ ਪ੍ਰਗਟ ਹੋਣਗੇ ਕਿ ਬੜੀ ਬਖਸ਼ਿਸ਼ ਦਿਨ ਪ੍ਰਤੀ ਦਿਨ ਕਰਿਆ ਕਰਨਗੇ, ਔਰ ਮਾਨੋ ਕੇ ਜਿਹੜਾ ਸਵਰਗ ਦਾ ਦੇਵਤਾ ਸਾਰਿਆਂ ਦਾ ਮਾਲਕ ਇੰਦਰ ਹੈ, ਮਾਨੋ ਕਿ ਉਹ ਵਿਚਾਰਾ ਇਹਦੇ ਅੱਗੇ ਕੀ।
ਜਿਸ ਕੋ ਨਾਮ ਲੀਏ ਜਮ ਤਿਆਗੈ, ਦਰਸ਼ਨ ਤੇ ਕਲ ਮਲ ਗਨ ਭਾਗੈ।
ਅਟਲ ਰਾਏ ਜੀ ਐਸੇ ਸਮਰੱਥ ਨੇ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਮਾਨੋ ਕੇ ਜਮ ਵੀ ਛੱਡ ਕੇ ਦੌੜ ਜਾਂਦੇ ਨੇ, ਔਰ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਨਾਲ ਅਨੇਕਾਂ ਜਿਹੜੇ ਪਾਪ ਨੇ ਉਹ ਦੌੜ ਜਾਂਦੇ ਨੇ।
ਰਾਜ ਜੋਗ ਬਰਤੈ ਜਗ ਮਾਹੀ, ਇੱਕ ਰਸ ਬ੍ਰਤੀ ਉਥਤ ਕਬ ਨਾਹੀ।
ਰਾਜ ਤੇ ਜੋਗ ਦੀ ਵਰਤੋਂ ਕਰੇਗਾ ਜਗ ਦੇ ਵਿੱਚ, ਮਾਨੋ ਕਿ ਇੱਕ ਰਸ ਬਿਰਤੀ ਜਿਹਦੀ ਹਮੇਸ਼ਾ ਰਵੇਗੀ, ਕਦੇ ਵੀ ਮਾਨੋ ਕਿ ਬਿਰਤੀ ਦੇ ਵਿੱਚ ਉਖਾੜਾ ਨਹੀਂ ਆਵੇਗਾ।
ਇਮ ਸਤ ਗੁਰ ਕੇ ਭਾ ਪਰਵਾਰ, ਉਪਜੀ ਇੱਕ ਸੁਤਾ ਸੁਤ ਚਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਵਧਿਆ ਹੈ, ਇੱਕ ਪੁੱਤਰੀ ਪੈਦਾ ਹੋਈ ਹੈ, ਔਰ ਚਾਰ ਹੁਣ ਤੱਕ ਪੁੱਤਰ ਪੈਦਾ ਹੋ ਚੁੱਕੇ।
ਸਾਹਿਬ ਜ਼ਾ ਦੇ ਰੂਪ ਸਰੂਰਾ, ਜਿਨ ਤੇ ਪਵਨ ਲੱਗੈ ਜਨ ਪੂਰਾ।
ਜਿੰਨੇ ਵੀ ਸਾਹਿਬਜ਼ਾਦੇ ਨੇ ਮਾਨੋ ਕੇ ਸੁੰਦਰ ਸਰੂਪ ਦੇ ਮਾਲਕ ਨੇ। ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਘਰ ਭਰਿਆ ਭਰਿਆ ਹੈ ਬੱਚਿਆਂ ਦੇ ਨਾਲ।
ਲੇ ਪੋਤਰਨ ਕੋ ਗੰਗ ਦੁਲਾਰੈ ਬਸਨ ਭੂਖਣ ਅਨਕ ਤਨ ਧਾਰੈ।
ਮਾਤਾ ਗੰਗਾ ਜੀ ਮਾਨੋ ਕੇ ਬਹੁਤ ਹੀ ਜ਼ਿਆਦਾ ਪੋਤਰਿਆਂ ਨੂੰ ਲਾੜ ਲੜਾਉਂਦੇ ਨੇ, ਚੰਗੇ ਸੋਹਣੇ ਕੱਪੜੇ ਤੇ ਗਹਿਣੇ ਉਹਨਾਂ ਦੇ ਸਰੀਰ ਦੇ ਉੱਤੇ ਪਹਿਰਾਉਂਦੇ ਨੇ।
ਖਾਣ ਪਾਣ ਦੇ ਆਪਣੇ ਹੱਥ ਪਾਰਤ ਪੋਤਰਣ ਪ੍ਰੀਤੀ ਸਾਥ।
ਮਾਤਾ ਗੰਗਾ ਜੀ ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਖਾਣ ਪੀਣ ਦੇ ਵਾਸਤੇ ਦਿੰਦੇ ਨੇ, ਬੜੀ ਪ੍ਰੀਤੀ ਦੇ ਨਾਲ ਬੜੇ ਪ੍ਰੇਮ ਦੇ ਨਾਲ ਪਾਲ ਰਹੇ ਨੇ।
ਹੇਰ ਹੇਰ ਹਰ ਖੈ ਗੁਰ ਬੰਸ ਸੋਡੀ ਕੁਲ ਕੇ ਜਾਣੇ ਅਵ ਤੰਸ਼।
ਕਵੀ ਜੀ ਲਿਖਦੇ ਨੇ ਮਾਨੋ ਸਾਰੇ ਦੇ ਸਾਰੇ ਵੇਖ ਵੇਖ ਕੇ ਗੁਰੂ ਦੀ ਵੰਸ਼ ਨੂੰ ਬਹੁਤ ਹੀ ਜ਼ਿਆਦਾ ਖੁਸ਼ ਹੋ ਰਹੇ ਨੇ। ਕਵੀ ਜੀ ਲਿਖਦੇ ਨੇ ਸੋਡੀ ਕੁਲ ਕੇ ਜਨ ਅਵਤੰਸ਼, ਮਾਨੋ ਕੇ ਸੋਡੀ ਕੁਲ ਦੇ ਇਹ ਸਾਰੇ ਦੇ ਸਾਰੇ ਅਵਤੰਸ਼ ਨੇ। ਜਿਹੜਾ ਅਵਤੰਸ਼ ਸ਼ਬਦ ਹੈ ਇਹਦੇ ਕਈ ਸਾਰੇ ਅਰਥ ਲਾਏ ਜਾ ਸਕਦੇ ਨੇ। ਜਿਹੜਾ ਮਾਨੋ ਕੇ ਗਹਿਣਾ ਹੋਵੇ ਉਹਨੂੰ ਵੀ ਅਵਤੰਸ਼ ਆਖਿਆ ਜਾਂਦਾ ਹੈ, ਮੁਕਟ ਨੂੰ ਵੀ ਅਵਤੰਸ਼ ਆਖਿਆ ਜਾਂਦਾ ਹੈ, ਰਾਜਾ ਨੂੰ ਵੀ ਅਵਤੰਸ਼ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਕੋਈ ਉੱਚੇ ਪਹਾੜ ਦਾ ਜੇਕਰ ਟਿੱਲਾ ਹੋਵੇ ਉਹਨੂੰ ਵੀ ਅਵਤੰਸ਼ ਆਖਿਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਵਧੀਆ ਸੋਹਣੇ ਮੰਦਿਰ ਦਾ ਜਿਹੜਾ ਉੱਚਾ ਕਲਸ ਹੁੰਦਾ ਹੈ ਉਹਨੂੰ ਵੀ ਅਵਤੰਸ਼ ਆਖਿਆ ਜਾ ਸਕਦਾ ਹੈ। ਔਰ ਇਸ ਤੋਂ ਇਲਾਵਾ ਜਿਹੜਾ ਲਾੜਾ ਹੁੰਦਾ ਹੈ, ਜਿਹੜਾ ਦੁੱਲਾ ਹੁੰਦਾ ਹੈ ਉਹਨੂੰ ਵੀ ਅਵਤੰਸ਼ ਆਖਿਆ ਜਾਂਦਾ ਹੈ। ਇਸ ਜਗ੍ਹਾ ਦੇ ਉੱਤੇ ਜੇਕਰ ਇਹ ਕਹਿ ਲਿਆ ਜਾਵੇ ਕਿ ਸਾਰੇ ਦੇ ਸਾਰੇ ਸਤਿਗੁਰਾਂ ਦੇ ਸਾਹਿਬਜ਼ਾਦੇ ਮਾਨੋ ਕਿ ਸੋਢੀ ਕੁਲ ਦੇ ਗਹਿਣੇ ਨੇ ਤਾਂ ਵੀ ਬੜਾ ਉਚਿਤ ਹੈ। ਜੇਕਰ ਇਸ ਤਰ੍ਹਾਂ ਕਹਿ ਲਈਏ ਕਿ ਸਾਰੇ ਦੇ ਸਾਰੇ ਮੁਕਟ ਦੀ ਤਰ੍ਹਾਂ ਨੇ ਤਾਂ ਵੀ ਬੜਾ ਵਧੀਆ, ਜੇਕਰ ਇਹ ਕਹਿ ਲਈਏ ਕਿ ਸੋਢੀ ਕੁਲ ਦੇ ਰਾਜੇ ਨੇ ਤਾਂ ਵੀ ਅਤਿ ਯੋਗ ਹੈ। ਔਰ ਇਸ ਤੋਂ ਇਲਾਵਾ ਜੇ ਇਹ ਕਹਿ ਦਈਏ ਉੱਚੇ ਪਹਾੜ ਦਾ ਟਿੱਲਾ ਨੇ ਜਾਂ ਕਿ ਉੱਚੇ ਸੁੰਦਰ ਮੰਦਿਰ ਦੇ ਕਲਸ ਨੇ ਤੇ ਇਹਦੇ ਵਿੱਚ ਵੀ ਕੋਈ ਅਤਕਥ ਨਹੀਂ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਈ ਤਰ੍ਹਾਂ ਦੇ ਅਰਥ ਲੱਗ ਸਕਦੇ ਨੇ, ਜਿਹੜਾ ਵੀ ਅਰਥ ਲਾਇਆ ਜਾਵੇ ਉਹ ਸਾਰੇ ਦਾ ਸਾਰਾ ਇੱਥੇ ਢੁਕਦਾ ਹੈ।
ਅਨਕ ਦਾਸ ਸੇਵਾ ਮੇਰਾ ਅੰਕ ਰਖ ਵਹਿਰੰਤਰ ਚਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੀ ਸੇਵਾ ਕਰਨ ਦੇ ਵਾਸਤੇ ਜਿਹੜੇ ਅਨੇਕ ਦਾਸ ਨੇ ਉਹ ਹਾਜ਼ਰ ਰਹਿੰਦੇ ਨੇ, ਆਪਣੀ ਗੋਦੀ ਦੇ ਵਿੱਚ ਲਗਾਤਾਰ ਉਹ ਚੁੱਕੀ ਰੱਖਦੇ ਨੇ, ਭਾਵੇਂ ਅੰਦਰ ਹੋਣ ਤੇ ਭਾਵੇਂ ਬਾਹਰ ਹੋਣ।
ਇਮ ਸਤ ਗੁਰ ਕੇ ਸਾਧਨ ਆਨੰਦ ਦਿਨ ਪ੍ਰਤੀ ਹੋਵਤ ਬ੍ਰਿੰਦ ਬਿਲੰਦ।
ਇਸ ਤਰੀਕੇ ਦੇ ਨਾਲ ਮਾਨੋ ਕੇ ਗੁਰੂ ਦੇ ਘਰ ਦੇ ਵਿੱਚ ਬੜਾ ਆਨੰਦ ਹੈ, ਬੜੀਆਂ ਖੁਸ਼ੀਆਂ ਨੇ, ਦਿਨ ਪ੍ਰਤੀ ਦਿਨ ਮਾਨੋ ਕੇ ਵੱਡੀਆਂ ਤੋਂ ਵੱਡੀਆਂ ਖੁਸ਼ੀਆਂ ਲਗਾਤਾਰ ਪੈਦਾ ਹੁੰਦੀਆਂ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਕੇਤਕ ਦਿਨ ਪਸਚਾਤ ਤੇ ਕੌਲਾ ਸੁਣਤ ਆਨੰਦ ਚਹਿਤ ਬਿਲੋਕਣ ਗੁਰੂ ਸੁਤ ਓਰੇ ਅਭਿਲਾਖ ਬਿਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਟਲ ਰਾਏ ਜੀ ਦੇ ਜਨਮ ਤੋਂ ਥੋੜੇ ਦਿਨਾਂ ਪਿੱਛੋਂ ਮਾਨੋ ਕੇ ਕੌਲਾ ਨੇ ਬੜੇ ਆਨੰਦ ਨੂੰ ਧਾਰਨ ਕੀਤਾ ਕਿ ਸਤਿਗੁਰਾਂ ਦੇ ਘਰ ਦੇ ਵਿੱਚ ਇੱਕ ਹੋਰ ਸਾਹਿਬਜ਼ਾਦਾ ਪੈਦਾ ਹੋਇਆ, ਚਾਹੁੰਦੀ ਹੈ ਉਸ ਗੁਰੂ ਦੇ ਪੁੱਤਰ ਦਾ ਦਰਸ਼ਨ ਕਰਨ ਦੇ ਵਾਸਤੇ ਵੱਡੀ ਮਨ ਦੇ ਵਿੱਚ ਲਾਲਸਾ ਨੂੰ ਧਾਰਨ ਕਰਕੇ।
ਚੜ ਡੋਰੇ ਪਰ ਤਬੈ ਸਿਧਾਰੀ ਗੁਰ ਕਰ ਪ੍ਰਵਸ਼ੀ ਆਨੰਦ ਧਾਰੀ।
ਆਪਣੀ ਪਾਲਕੀ ਦੇ ਵਿੱਚ ਅਸਵਾਰ ਹੋਈ ਹੈ ਤੇ ਫਿਰ ਗੁਰੂ ਦੇ ਘਰ ਦੇ ਵੱਲ ਚਲੀ ਗਈ ਹੈ, ਬੜੇ ਆਨੰਦ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਘਰ ਦੇ ਅੰਦਰ ਪ੍ਰਵੇਸ਼ ਕੀਤਾ।
ਗੰਗਾ ਕੋ ਪਗ ਬੰਧਨ ਕੀਨੀ ਦੇਖ ਤਾਹੇ ਕੋ ਆਸ਼ਕ ਦਿਨੀ।
ਕੌਲਾ ਨੇ ਮਾਤਾ ਗੰਗਾ ਜੀ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ ਹੈ। ਗੰਗਾ ਜੀ ਨੇ ਮਾਨੋ ਕੇ ਉਸ ਵੇਲੇ ਇਸ ਨੂੰ ਆਸ਼ੀਰਵਾਦ ਦਿੱਤਾ।
ਤੀਨੋ ਗੁਰ ਪਤਨੀ ਤਬ ਹੇਰੀ
ਸਭ ਕੋ ਨਵੋ ਕੀਨ ਤਿਸ ਬੇਰੀ। ਇਸ ਤੋਂ ਇਲਾਵਾ ਤਿੰਨੇ ਹੀ ਸਤਿਗੁਰਾਂ ਦੇ ਜਿਹੜੇ ਮਹਿਲ ਨੇ ਉਹਨਾਂ ਨੂੰ ਵੇਖਿਆ ਹੈ ਔਰ ਉਹਨਾਂ ਨੂੰ ਵੀ ਕੌਲਾਂ ਨੇ ਜਾ ਕੇ ਨਮਸਕਾਰ ਕੀਤੀ।
ਹਿਤ ਸੋ ਹੇਰ ਪਰਸ ਪਰ ਬੈਸੀ ਬੋਲਤ ਮਦਰ ਗਿਰਾ ਮੁਖ ਤੈਸੀ।
ਬੜੇ ਹਿੱਤ ਦੇ ਨਾਲ ਸਾਰਿਆਂ ਨੇ ਇੱਕ ਦੂਜੇ ਨੂੰ ਵੇਖਿਆ ਹੈ। ਬੋਲਤ ਮਦਰ ਗਿਰਾ ਮੁਖ ਤੈਸੀ, ਮਾਨੋ ਕਿ ਇੱਕ ਦੂਜੇ ਨੂੰ ਮਿੱਠੇ ਲਫ਼ਜ਼ ਕਹਿ ਕੇ ਹੀ ਸਤਿਕਾਰਿਆ ਗਿਆ, ਵਡਿਆਇਆ ਗਿਆ।
ਮਾਣ ਸਹਿਤ ਬਚ ਕਹਿਤ ਬਿਠਾਈ, ਲਖੈ ਸੋ ਪ੍ਰੀਤ ਹਿਰਦੈ ਕਰ ਆਈ।
ਭਾਵੇਂ ਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਇਆ ਹੈ ਕਿ ਜਦੋਂ ਸਤਿਗੁਰੂ ਜੀ ਕੌਲਾਂ ਨੂੰ ਲੈ ਕੇ ਆਏ ਸਨ ਤੇ ਮਾਤਾ ਗੰਗਾ ਜੀ ਬਹੁਤ ਜ਼ਿਆਦਾ ਨਾਰਾਜ਼ ਹੋਏ ਸਨ, ਇੱਥੋਂ ਤੱਕ ਕਿ ਆਪਣੇ ਘਰ ਦੇ ਵਿੱਚ ਕੌਲਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਸੀ ਦਿੱਤੀ। ਪਰ ਹੋ ਸਕਦਾ ਹੈ ਕਿ ਸਮਾਂ ਪੈਣ ਦੇ ਨਾਲ ਉਹਨਾਂ ਦਾ ਗੁੱਸਾ ਸ਼ਾਂਤ ਹੋ ਗਿਆ ਹੋਵੇ। ਇਸ ਤੋਂ ਇਲਾਵਾ ਮਾਨੋ ਕਿ ਇਸ ਵੇਲੇ ਬੜਾ ਖੁਸ਼ੀਆਂ ਦਾ ਮਾਹੌਲ ਹੈ, ਪੋਤਰਿਆਂ ਨੂੰ ਵੇਖਣ ਦੇ ਵਾਸਤੇ ਬੜੇ ਹਿੱਤ ਦੇ ਨਾਲ ਆਈ ਹੈ, ਇਸ ਕਰਕੇ ਮਾਤਾ ਗੰਗਾ ਜੀ ਨੇ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ। ਕਵੀ ਜੀ ਲਿਖਦੇ ਨੇ, ਮਾਣ ਸਹਿਤ ਬਚ ਕਹਿਤ ਬਿਠਾਈ, ਸਾਰੀਆਂ ਨੇ ਮਾਣ ਦੇ ਨਾਲ ਮਿੱਠੇ ਬਚਨ ਕਹਿ ਕੇ ਕੌਲਾਂ ਨੂੰ ਬਿਠਾਇਆ ਹੈ। ਲਖੈ ਸੋ ਪ੍ਰੀਤ ਹਿਰਦੈ ਕਰ ਆਈ, ਸਾਰੀਆਂ ਇਸ ਗੱਲ ਨੂੰ ਜਾਣਦੀਆਂ ਨੇ ਕਿ ਹਿਰਦੇ ਦੀ ਪ੍ਰੀਤ ਨੂੰ ਧਾਰਨ ਕਰਕੇ ਇਹ ਵੇਖਣ ਦੇ ਵਾਸਤੇ ਆਈ ਹੈ ਬਾਲਕਾਂ।
ਦਈ ਵਧਾਈ ਸਭਨ ਸੁਣਾਏ, ਮਾਨੀ ਤੈਨੂੰ ਆਨੰਦ ਉਪਾਏ।
ਕੌਲਾਂ ਨੇ ਵੱਖਰੇ ਵੱਖਰੇ ਰੂਪ ਦੇ ਵਿੱਚ ਹਰ ਇੱਕ ਨੂੰ ਵਧਾਈ ਦਿੱਤੀ ਹੈ ਤੇ ਉਹਨਾਂ ਨੇ ਮਾਨੋ ਕਿ ਦਿੱਤੀ ਹੋਈ ਵਧਾਈ ਨੂੰ ਆਨੰਦ ਦੇ ਨਾਲ ਪ੍ਰਵਾਨ ਕੀਤਾ।
ਖੇਲਤ ਸਾਹਿਬ ਜ਼ਾਦੇ ਚਾਰ, ਤਨ ਸੋ ਕੁਮਾਰ ਸਮੂਰਤ ਚਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਾਰੇ ਜਿਹੜੇ ਸਾਹਿਬਜ਼ਾਦੇ ਨੇ ਉਹ ਮਾਨੋ ਕਿ ਖੇਡ ਰਹੇ ਨੇ। ਤਨ ਸੋ ਕੁਮਾਰ ਸੋ ਮੂਰਤ ਚਾਰ, ਜਿਨ੍ਹਾਂ ਬਾਲਕਾਂ ਦਾ ਮਾਨੋ ਕਿ ਸਰੀਰ ਸੋ ਕੁਮਾਰ ਹੈ। ਸੋ ਕੁਮਾਰ ਦਾ ਭਾਵ ਹੁੰਦਾ ਜਿਹਦੇ ਬਹੁਤ ਹੀ ਜ਼ਿਆਦਾ ਕੋਮਲ ਅੰਗ ਹੋਣ। ਬੜੇ ਕੋਲੇ ਅੰਗਾਂ ਵਾਲੇ ਸਾਹਿਬਜ਼ਾਦੇ ਨੇ ਔਰ ਮੂਰਤ ਚਾਰ, ਚਾਰ ਤੋਂ ਭਾਵ ਹੁੰਦਾ ਸੁੰਦਰ, ਜਿਨ੍ਹਾਂ ਦੀ ਮੂਰਤੀ ਬੜੀ ਸੁੰਦਰ ਹੈ।
ਪੰਚਮ ਕੰਨਿਆ ਦੇਖਤ ਕੀਨ, ਬਸਨ ਵਿਭੂਖਣ ਧਰ ਦੁੱਤ ਪੀਨ।
ਔਰ ਸਤਿਗੁਰਾਂ ਦੀ ਪੰਜਵੀਂ ਜਿਹੜੀ ਕੰਨਿਆ ਹੈ ਜਿਹਦਾ ਨਾਮ ਵੀਰੋ ਹੈ, ਉਸ ਨੂੰ ਵੀ ਦੇਖਿਆ ਜਿਹਦੇ ਗਲ ਦੇ ਵਿੱਚ ਬੜੇ ਸੋਹਣੇ ਕੱਪੜੇ ਤੇ ਗਹਿਣੇ ਪਾਏ ਹੋਏ ਨੇ, ਦੁੱਤੀ ਵਾਲੇ ਸੋਭਾ ਵਾਲੇ।
ਕਰ ਕਰ ਪ੍ਰੇਮ ਅੰਕ ਮੈਂ ਲੇਤ, ਹੇਰ ਹੇਰ ਕਰ ਆਸ਼ਕ ਦੇਤ।
ਹਰ ਇੱਕ ਬੱਚੇ ਨੂੰ ਉਠਾ ਕੇ ਆਪਣੀ ਗੋਦੀ ਦੇ ਵਿੱਚ ਕੌਲਾਂ ਲੈਂਦੀ ਹੈ, ਵੇਖ ਵੇਖ ਕੇ ਸਾਰਿਆਂ ਨੂੰ ਅਸੀਸ ਦਿੰਦੀ।
ਸ੍ਰੀ ਗੁਰਦਤਾ ਦੌਰਤ ਫਿਰ, ਬਜਤ ਬਿਭੂਖਣ ਰੁਣ ਰੁਣ ਕਰ।
ਜਿਹੜੇ ਗੁਰਦਤਾ ਜੀ ਨੇ, ਕਿਉਂਕਿ ਸਾਰਿਆਂ ਤੋਂ ਵੱਡੇ ਨੇ, ਇਸ ਕਰਕੇ ਇੰਨੀ ਕੁ ਉਮਰਾਂ ਦੇ ਹੋ ਗਏ ਨੇ ਕਿ ਮਨ ਨੂੰ ਭੱਜੇ ਫਿਰਦੇ ਨੇ ਵਿਹੜੇ ਦੇ ਵਿੱਚ। ਜਦੋਂ ਦੌੜਦੇ ਨੇ ਤੇ ਉਹਨਾਂ ਦੇ ਅੰਗਾਂ ਦੇ ਵਿੱਚ ਜਿਹੜੇ ਗਹਿਣੇ ਪਾਏ ਹੋਏ ਨੇ ਉਹ ਚਨਕਾਰ ਪੈਦਾ ਕਰਦੇ ਨੇ।
ਸਣ ਸਣ ਸੂਰਜ ਮਲ ਜਾਹੇ, ਪਾਇਨ ਪਾਇਓ ਬੜੋ ਬਲ ਨਾਹੇ।
ਜਿਹੜੇ ਸੂਰਜ ਮਲ ਜੀ ਨੇ ਉਹ ਅਜੇ ਇੰਨੇ ਵੱਡੇ ਨਹੀਂ ਹੋਏ ਕਿ ਚੰਗੀ ਤਰ੍ਹਾਂ ਤੁਰ ਸਕਣ, ਥੋੜਾ ਜਿਹਾ ਉੱਠ ਕੇ ਤੁਰਦੇ ਨੇ, ਪਰ ਉਹਨਾਂ ਦੇ ਪੈਰਾਂ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਇੰਨਾ ਜੋਸ਼ ਨਹੀਂ ਭਰਿਆ, ਇੰਨਾ ਬਲ ਨਹੀਂ ਵਧਿਆ ਕਿ ਤੇਜ਼ੀ ਦੇ ਨਾਲ ਉਹ ਤੁਰ ਵੀ ਸਕਣ।
ਆਣੀ ਰਾਏ ਅੰਗਣ ਰਿੰਗ ਮਾਨ, ਅਟਲ ਰਾਏ ਨਹੀਂ ਪਾ ਤਨ ਤਾਣ।
ਇਸ ਤੋਂ ਛੋਟੇ ਸਾਹਿਬਜ਼ਾਦੇ ਨੇ ਅਣੀ ਰਾਏ, ਅਣੀ ਰਾਏ ਮਾਨੋ ਕੇ ਵਿਹੜੇ ਦੇ ਵਿੱਚ ਰਿੜਦੇ ਫਿਰਦੇ ਨੇ।
ਅਟਲ ਰਾਏ ਨਹੀਂ ਪਾ ਤਨ ਤਰਾਣ, ਤੇ ਜਿਹੜੇ ਅਟਲ ਰਾਏ ਸਾਰਿਆਂ ਤੋਂ ਛੋਟੇ ਨੇ,
ਚੌਥੇ ਜਗ੍ਹਾ ਦੇ ਉੱਤੇ ਨੇ, ਉਹ ਮਾਨੋ ਕੇ ਅਜੇ ਰਿੜ ਵੀ ਨਹੀਂ ਸਕਦੇ, ਉਹ ਤੇ ਗੋਦੀ ਦੇ ਵਿੱਚ ਹੀ ਖੇਡਦੇ ਨੇ।
ਬੀਰੋ ਖੇਲਤ ਦਾਸੀ ਗੋਦ, ਇਮ ਸੰਤਤ ਕੇ ਲਹਿਦ ਬਿਨੋਦ।
ਭਾਵੇਂ ਭਾਵੇਂ ਕਿ ਵੀਰੋ ਜੀ ਵੱਡੇ ਨੇ ਪਰ ਤਾਂ ਵੀ ਮਾਨੋ ਕੇ ਦਾਸੀਆਂ ਓਹਨੂੰ ਚੁੱਕ ਕੇ ਗੋਦੀ ਦੇ ਵਿੱਚ ਖਿਡਾਉਂਦੀਆਂ ਨੇ। ਇਸ ਤਰੀਕੇ ਦੇ ਨਾਲ ਮਾਨੋ ਕੇ ਸੰਤਾਨ ਦੇ ਸੁੱਖ ਨੂੰ ਭੋਗ ਰਹੀਆਂ ਨੇ ਸਾਰੀਆਂ ਦੀਆਂ ਸਾਰੀਆਂ।
ਸਭ ਸੋ ਕੌਲਾਂ ਕਰਤ ਸਨੇਹ ਮਨ ਮੇ ਕਹਿ ਬੜ ਭਾਗਣ ਇਹ।
ਮਾਨੋ ਕੇ ਸਾਰਿਆਂ ਦੇ ਨਾਲ ਕਵੀ ਜੀ ਲਿਖਦੇ ਨੇ ਕੌਲਾਂ ਨੇ ਪ੍ਰੇਮ ਕੀਤਾ, ਸਨੇਹ ਕੀਤਾ ਤੇ ਮਨ ਦੇ ਵਿੱਚ ਕੌਲਾਂ ਸੋਚਦੀ ਹੈ ਕਿ ਬਹੁਤ ਵੱਡੇ ਭਾਗਾਂ ਵਾਲੀਆਂ ਇਹ ਸਤਿਗੁਰਾਂ ਦੀਆਂ ਇਸਤਰੀਆਂ ਨੇ।
ਪੂਰਬ ਜਨਮ ਪੁੰਨ ਬੜ ਕੀਨੇ ਜਿਨੋ ਸਕਲ ਸੁਖ ਇਸ ਬਿਦ ਦਿਨੇ।
ਕੌਲਾਂ ਸੋਚਦੀ ਹੈ ਕਿ ਪਹਿਲੇ ਜਨਮ ਦੇ ਵਿੱਚ ਵੱਡੇ ਇਹਨਾਂ ਨੇ ਪੁੰਨ ਕਰਮ ਕੀਤੇ ਹੋਣਗੇ ਤਾਂ ਹੀ ਮਾਨੋ ਕਿ ਇਹਨਾਂ ਨੂੰ ਐਸਾ ਅਵਸਰ ਪ੍ਰਾਪਤ ਹੈ ਕਿਉਂਕਿ ਸਾਰੇ ਦੇ ਸਾਰੇ ਸੁਖ ਇਹਨਾਂ ਨੂੰ ਮਿਲੇ ਹੋਏ ਨੇ।
ਪਤੀ ਪਾਇਓ ਸਭ ਜਗ ਸਿਰ ਮੋਰ ਜਿਹ ਸਮੇਂ ਔਰ ਨਹੀਂ ਕਿਹੇ ਠੌਰ।
ਕੌਲਾਂ ਸੋਚਦੀ ਹੈ ਕਿ ਮਾਨੋ ਕਿ ਪਤੀ ਐਸਾ ਪ੍ਰਾਪਤ ਹੋਇਆ ਹੈ ਜਿਹੜਾ ਪਤੀ ਮਾਨੋ ਕਿ ਸਾਰੀ ਦੁਨੀਆਂ ਤੋਂ ਸਿਰਮੌਰ ਹੈ, ਸਾਰਿਆਂ ਤੋਂ ਉੱਚਾ ਹੈ, ਜਿਸ ਪਤੀ ਵਰਗਾ ਮਾਨੋ ਕਿ ਦੁਨੀਆਂ ਦੇ ਵਿੱਚ ਕਿਸੇ ਵੀ ਇਸਤਰੀ ਨੂੰ ਪਤੀ ਮਿਲਿਆ ਨਹੀਂ ਹੋਵੇਗਾ।
ਬਹੁਰ ਪੁੱਤਰ ਸੁੰਦਰ ਅਸ ਪਾਏ ਜਿਨ ਕੋ ਦੇਖਤ ਚਿਤ ਹੁਲ ਸਾਏ।
ਸੋਚਦੀ ਹੈ ਕੌਲਾਂ ਕਿ ਇਸ ਤੋਂ ਇਲਾਵਾ ਮਾਨੋ ਕਿ ਸੁੰਦਰ ਪੁੱਤਰਾਂ ਦੀ ਪ੍ਰਾਪਤੀ ਹੋਈ ਹੈ ਇਹਨਾਂ ਸਾਰਿਆਂ ਨੂੰ, ਜਿਨ੍ਹਾਂ ਪੁੱਤਰਾਂ ਨੂੰ ਦੇਖ ਕੇ ਮਾਨੋ ਕਿ ਚਿੱਤ ਦੇ ਵਿੱਚ ਖੁਲਸਾ ਪੈਦਾ ਹੁੰਦਾ ਹੈ, ਖੇੜਾ ਪੈਦਾ ਹੁੰਦਾ।
ਕਿਉਂ ਨਾ ਹੋਏ ਐਸੇ ਦੁੱਤੀਵਾਨ ਜਿਨ ਕੋ ਪਿਤ ਸਭ ਗੁਣਨ ਮਹਾਨ।
ਸੋਚਦੀ ਹੈ ਕਿ ਸਾਰੇ ਦੇ ਸਾਰੇ ਸਹਿਬਜ਼ਾਦੇ, ਸਾਰੇ ਦੇ ਸਾਰੇ ਪੁੱਤਰ ਬਹੁਤ ਹੀ ਜ਼ਿਆਦਾ ਸੋਭਾ ਵਾਲੇ ਨੇ, ਬੜੇ ਸੁੰਦਰ ਨੇ। ਆਖਰਕਾਰ ਸੋਚਦੀ ਹੈ ਕਿ ਕਿਉਂ ਨਾ ਹੋਣ ਸੁੰਦਰ, ਜਿਨ੍ਹਾਂ ਦਾ ਪਿਤਾ ਹੀ ਇੰਨਾ ਸੋਹਣਾ ਹੈ ਤੇ ਗੁਣਾਂ ਦਾ ਮਹਾਨ ਹੈ, ਉਹਦੇ ਪੁੱਤਰ ਤੇ ਆਪੇ ਹੀ ਸੋਹਣੇ ਤੇ ਗੁਣਾਂ ਵਾਲੇ ਹੋਣੇ ਹਨ।
ਤਨ ਜਨਮ ਇਨ ਹੂੰ ਕੋ ਹੋਇਓ ਪਤੀ ਸੁਤ ਕੋ ਸੁਖ ਇਮ ਜਿਨ ਜੋਇਓ।
ਸੋਚਦੀ ਹੈ ਪਤੀ ਦਾ ਪਿਆਰ ਤੇ ਪੁੱਤਰਾਂ ਦਾ ਸੁਖ ਜਿਹੜੀਆਂ ਮਾਣ ਰਹੀਆਂ ਨੇ, ਮਾਨੋ ਕੇਨਾ ਦਾ ਜਨਮ ਤੇ ਧਨਤਾ ਦੇ ਯੋਗ ਹੈ।
ਹਿਰਦੈ ਵਿਚਾਰਤ ਪਿਆਰ ਕਰੰਤੀ ਹਾਥਣ ਸੋ ਗਹਿ ਗੋਦ ਤਰੰਤੀ।
ਹਿਰਦੇ ਦੇ ਵਿੱਚ ਵਿਚਾਰਾਂ ਨੇ ਸਾਰਿਆਂ ਨੂੰ ਪਿਆਰ ਕਰਦੀ ਹੈ, ਹੱਥਾਂ ਦੇ ਨਾਲ ਚੁੱਕ ਕੇ ਗੋਦੀ ਦੇ ਵਿੱਚ ਬਿਠਾ ਲੈਂਦੀ।
ਪਿਖਤ ਪਿਖਤ ਚਿਤ ਮੈਂ ਫੁਰ ਆਈ ਮੁਝ ਤੇ ਸੰਤਤ ਕਿਉਂ ਨਾ ਆਇਓ ਪਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੇਖਦਿਆਂ ਵੇਖਦਿਆਂ ਚਿੱਤ ਦੇ ਵਿੱਚ ਇੱਕ ਫੁਰਨਾ ਪੈਦਾ ਹੋਇਆ, ਮੁਝ ਤੇ ਸੰਤਤ ਕਿਉਂ ਨਾ ਉਹ ਪਾਈ, ਕਿ ਸਤਿਗੁਰਾਂ ਨੇ ਮਾਨੋ ਕਿ ਮੇਰੇ ਤੋਂ ਸੰਤਾਨ ਉਤਪੰਨ ਕਿਉਂ ਨਹੀਂ ਕੀਤੀ। ਜਿਸ ਤਰ੍ਹਾਂ ਕਿ ਪਹਿਲਾਂ ਵੀ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਾਰੇ ਦੇ ਸਾਰੇ ਗੁਰੂ ਘਰ ਦੇ ਵਿੱਚ ਇਹੀ ਸਮਝਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਮਹਿਲ ਨੇ, ਭਾਵੇਂ ਕਿ ਕੋਈ ਵਿਆਹ ਨਹੀਂ ਹੋਇਆ, ਕੋਈ ਨਿਕਾਹ ਨਹੀਂ ਹੋਇਆ। ਮਾਤਾ ਗੰਗਾ ਜੀ ਨੇ ਵੀ ਮਾਨੋ ਇਸੇ ਕਰਕੇ ਬਹੁਤਾ ਜ਼ਿਆਦਾ ਬਖੇੜਾ ਪੈਦਾ ਕੀਤਾ ਕਿ ਕਿਉਂ ਲੈ ਕੇ ਆਇਆ ਇਸ ਨੂੰ। ਇਸ ਤੋਂ ਇਲਾਵਾ ਇਤਿਹਾਸ ਦੇ ਵਿੱਚ ਬਹੁਤ ਸਾਰੇ ਐਸੇ ਅੱਗੇ ਸਮੇਂ ਦੇ ਅਨੁਸਾਰ ਪ੍ਰਮਾਣ ਆਉਣਗੇ ਕਿ ਸਿੱਖਾਂ ਸੇਵਕਾਂ ਨੇ ਇੱਥੋਂ ਤੱਕ ਕਿ ਬਾਬਾ ਬੁੱਢਾ ਜੀ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਸੱਚੇ ਪਾਤਸ਼ਾਹ ਲੋਕ ਬੜੀਆਂ ਗੱਲਾਂ ਕਰਦੇ ਨੇ, ਤੁਸੀਂ ਕੌਲਾਂ ਦੇ ਕੋਲ ਨਾ ਜਾਇਆ ਕਰੋ। ਭਾਵੇਂ ਕਿ ਸਤਿਗੁਰਾਂ ਦਾ ਸੱਚਾ ਪ੍ਰੇਮ ਸੀ ਉਹਦੇ ਨਾਲ, ਇਸ ਤੋਂ ਇਹ ਅਨੁਮਾਨ ਨਹੀਂ ਲਾਇਆ ਜਾ ਸਕਦਾ ਕਿ ਸਤਿਗੁਰੂ ਜੀ ਆਪਣੀ ਉਸ ਨੂੰ ਇਸਤਰੀ ਮੰਨਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕਿ ਆਪਣੀ ਪ੍ਰੇਮਣ ਸਿੱਖਣੀ ਉਸ ਨੂੰ ਸਮਝਦੇ ਸਨ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਗੱਲ ਨੂੰ ਇੱਥੇ ਲਿਖਿਆ ਹੈ ਕਿ ਆਖਰਕਾਰ ਬੜਾ ਸਮਾਂ ਬਤੀਤ ਹੋ ਗਿਆ, ਅੱਜ ਜਦੋਂ ਸਤਿਗੁਰਾਂ ਦੇ ਪੁੱਤਰਾਂ ਨੂੰ ਵੇਖਿਆ ਹੈ ਤੇ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਚਾਹ ਪੈਦਾ ਹੋਈ ਹੈ ਕਿ ਮੇਰੇ ਤੋਂ ਪੁੱਤਰ ਪੈਦਾ ਕਿਉਂ ਨਹੀਂ ਕੀਤਾ। ਅੱਗੇ ਜਾ ਕੇ ਇਸ ਗੱਲ ਦਾ ਖੁਲਾਸਾ ਹੋ ਜਾਵੇਗਾ ਕਿ ਕਿਉਂ ਉਹਨੇ ਇਸ ਤਰ੍ਹਾਂ ਦੀ ਚਾਹ ਕੀਤੀ।
ਅਬ ਲੋ ਮੈਂ ਨਾ ਜਾਚ ਨਾ ਕੀਨੀ ਯਾਂ ਤੇ ਰਹੀ ਮਹਾਮਤ ਹੀ ਨੀ।
ਕਹਿੰਦੀ ਹੈ ਕਿ ਅਜੇ ਤੱਕ ਮਾਨੋ ਕਿ ਮੈਂ ਸਤਿਗੁਰਾਂ ਤੋਂ ਕਦੇ ਕਿਸੇ ਪ੍ਰਕਾਰ ਦੀ ਕੋਈ ਮੰਗ ਨਹੀਂ ਕੀਤੀ, ਇਸੇ ਕਰਕੇ ਮਾਨੋ ਕਿ ਮੇਰੀ ਮੱਤ ਤੇ ਹੀਣੀ। ਤਿੰਨ ਤੇ ਉਪਜੈ ਪੁੱਤਰ ਪਰਵੀਨਾ, ਤਨ ਸੁੰਦਰ ਬਲ ਮੈਂ ਹੋਏ ਪੀਨਾ। ਮੇਰੇ ਘਰ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੁੱਤਰ ਪੈਦਾ ਹੋਵੇ ਜਿਹਦਾ ਸੁੰਦਰ ਸਰੀਰ ਹੋਵੇ, ਬਲ ਦੇ ਵਿੱਚ ਵੀ ਵੱਡਾ ਹੋਵੇ। ਜਿਸ ਤੇ ਚੋਂ ਦਿਸ਼ ਕੇ ਨਰ ਨਾਰੀ ਜਾਚੈ ਬਣ ਕੇ ਦੀਨ ਅਗਾਰੀ। ਜਿਸ ਪੁੱਤਰ ਦੇ ਕੋਲੋਂ ਮਾਨੋ ਕੇ ਚਾਰੇ ਪਾਸਿਓਂ ਲੋਕ ਦੀਨ ਬਣ ਬਣ ਕੇ ਮੰਗਾਂ ਕਰਨ। ਕੇਤਕ ਕਹਿਤ ਨਾ ਦਾਰਦ ਰਹਿ, ਬੜੇ ਪਦਾਰਥ ਹਮ ਅਬ ਲਹਿ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੌਲਾਂ ਸੋਚਦੀ ਹੈ ਕੇਤਕ ਕਹਿਤ ਨਾ ਦਾਰਦ ਰਹਿ। ਕਈ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਨੇ ਕਿ ਦਲਿੱਦਰਾਂ ਨੂੰ ਕੱਢ ਦਿੰਦੇ ਨੇ। ਵੱਡੇ ਪਦਾਰਥ ਹਮ ਅਬ ਲਹੇ, ਲੋਕ ਕਹਿੰਦੇ ਨੇ ਵੱਡੇ ਪਦਾਰਥਾਂ ਦੀ ਜਿਹੜੀ ਪ੍ਰਾਪਤੀ ਹੈ ਨਾ ਉਹ ਸਤਿਗੁਰਾਂ ਤੋਂ ਹੋਈ। ਤਨ ਅਰੋਗਤਾ ਜਾਚਤ ਕੇਈ, ਸੁਤ ਕੋ ਬਰਲੇ ਬਿਨ ਸੁਤ ਜੇਈ। ਕਈ ਮਾਨੋ ਕੇ ਸਰੀਰ ਦੀ ਜਿਹੜੀ ਅਰੋਗਤਾ ਹੈ ਉਹ ਸਤਿਗੁਰਾਂ ਤੋਂ ਮੰਗਦੇ ਨੇ, ਕਈ ਪੁੱਤਰ ਦੀ ਕਾਮਨਾ ਲੈ ਕੇ ਪੁੱਤਰ ਦੀ ਮੰਗ ਕਰਦੇ ਨੇ। ਇਤਿਆਦਿਕ ਵਥ ਗਿਣੀਐ ਕੌਣ, ਰਾਉ ਰੰਕ ਜਾਚੈ ਗੁਰ ਪੌਣ। ਇਸ ਤਰ੍ਹਾਂ ਦੀਆਂ ਹੋਰ ਵੀ ਮਾਨੋ ਕੇ ਕਿੰਨੀਆਂ ਕੁ ਵਸਤੂਆਂ ਦੀਆਂ ਗਿਣਤੀਆਂ ਕਰੀਏ, ਮਾਨੋ ਕੇ ਅਮੀਰ ਤੇ ਗਰੀਬ ਸਾਰੇ ਗੁਰੂ ਘਰ ਦੇ ਵਿੱਚੋਂ ਮੰਗਦੇ ਨੇ। ਕਿਰਪਾ ਦ੍ਰਿਸ਼ਟ ਅਵਲੋਕਤ ਦੇਤ, ਲੇਲੇ ਸੰਗਤ ਜਾਤ ਨਕੇਤ। ਕੌਲਾਂ ਸੋਚਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰ ਦੀ ਨਜ਼ਰ ਕਰਕੇ ਸਾਰਿਆਂ ਨੂੰ ਦਾਤਾਂ ਦਿੰਦੇ ਨੇ, ਲੋਕ ਦਾਤਾਂ ਲੈ ਕੇ ਆਪਣੇ ਘਰਾਂ ਨੂੰ ਜਾਂਦੇ ਨੇ। ਮੈਂ ਪ੍ਰਾਰਥ ਨਾ ਕਰਤ ਅਗਾਰੀ, ਹੋਏ ਪ੍ਰਸਾਨ ਬਰ ਦੇਤ ਉਚਾਰੀ। ਸੋਚਦੀ ਹੈ ਮੈਂ ਪ੍ਰਾਰਥਨਾ ਨਹੀਂ ਕੀਤੀ, ਮੈਂ ਕਦੇ ਅਰਜੀ ਹੀ ਨਹੀਂ ਕੀਤੀ, ਜੇਕਰ ਮੈਂ ਪ੍ਰਾਰਥਨਾ ਕਰਦੀ ਤੇ ਜ਼ਰੂਰ ਹੀ ਪ੍ਰਸੰਨ ਹੋ ਕੇ ਸਤਿਗੁਰੂ ਜੀ ਮਾਨੋ ਕੇ ਮੈਨੂੰ ਵਰਦਾਨ ਦਿੰਦੇ। ਪਿਖ ਗੁਰ ਪੁੱਤਰਨ ਕੋ ਮੁਦ ਹੋਈ, ਇਮ ਚਿਤ ਵਤ ਔਰ ਵਿਆਕੁਲ ਸੋਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੁਰੂ ਦੇ ਪੁੱਤਰਾਂ ਨੂੰ ਦੇਖ ਕੇ ਖੁਸ਼ ਤੇ ਹੋਈ ਹੈ, ਪਰ ਦੂਸਰੇ ਪਾਸੇ ਮਾਨੋ ਕੇ ਇਸ ਤਰ੍ਹਾਂ ਦੀ ਸੋਚ ਸੋਚ ਕੇ ਬਹੁਤ ਜ਼ਿਆਦਾ ਵਿਆਕੁਲ ਹੋ ਗਏ। ਬੈਠਿਓ ਬਹੁਤ ਕਾਲ ਨਹੀਂ ਗਯੋ, ਤੂਰਨ ਮਨ ਅਕਲਾਵਤ ਪਾਇਓ। ਬਹੁਤਾ ਚਿਰ ਮਾਨੋ ਕੇ ਬੈਠਿਆ ਨਹੀਂ ਗਿਆ, ਮਨ ਬੈਠਿਆਂ ਬੈਠਿਆਂ ਵਿਆਕੁਲ ਹੋ ਗਿਆ। ਉਠਤ ਮਾਤ ਕੋ ਕੀਨਸ ਨਮੋ, ਤੀਨੋ ਕੋ ਬੰਦਤ ਤੇ ਸਮੋ। ਉੱਠ ਕੇ ਮਾਤਾ ਗੰਗਾ ਜੀ ਨੂੰ ਨਮਸਕਾਰ ਕੀਤੀ ਹੈ, ਔਰ ਇਸ ਤੋਂ ਇਲਾਵਾ ਸਤਿਗੁਰਾਂ ਦੇ ਤਿੰਨੇ ਮਹਿਲਾਂ ਨੂੰ ਵੀ ਹੱਥ ਜੋੜ ਕੇ ਵੰਦਨਾ ਕੀਤੀ। ਆਈ ਆਪਣੇ ਸਦਨ ਦੁਖਾਰੀ, ਬੈਠੀ ਸੋਚਤ ਦੀਨ ਵਿਚਾਰੀ। ਕਾਲੀ ਦੇ ਨਾਲ ਆਪਣੇ ਘਰ ਆ ਗਈ ਹੈ, ਦੁੱਖ ਦੇ ਸਹਿਤ ਹੋ ਗਈ ਹੈ, ਬੈਠੀ ਸੋਚਤ ਦੀਨ ਵਿਚਾਰੀ, ਦੀਨ ਬਣ ਕੇ ਸੋਚਾਂ ਦੇ ਵਿੱਚ ਡੁੱਬ ਗਈ। ਜਾਣ ਤੁਰਕ ਨੀ ਮੋਕੋ ਤਿਆਗਾ, ਕਰਤ ਕਪਟ ਕੋ ਨਹੀਂ ਅਨੁਰਾਗਾ। ਕੌਲਾਂ ਆਪਣੇ ਮਨ ਦੇ ਵਿੱਚ ਸੋਚਾਂ ਸੋਚਦੀ ਹੈ ਕਿ ਸਤਿਗੁਰਾਂ ਨੇ ਮਾਨੋ ਕੇ ਤੁਰਕਣੀ ਸਮਝ ਕੇ ਮੈਨੂੰ ਤਿਆਗ ਦਿੱਤਾ ਹੈ, ਮੈਨੂੰ ਛੱਡ ਦਿੱਤਾ ਹੈ, ਮੇਰੇ ਨਾਲ ਅਨੁਰਾਗ ਨਹੀਂ ਕਰਦੇ, ਮੇਰੇ ਨਾਲ ਪ੍ਰੇਮ ਨਹੀਂ ਕਰਦੇ। ਸਭ ਤੇ ਮੁਝ ਕੋ ਜਾਣ ਮਲੀਨੀ, ਪ੍ਰੀਤ ਹਿਰਦੈ ਕੀ ਨਹੀਂ ਮਮ ਚੀਨੀ। ਸਾਰਿਆਂ ਤੋਂ ਮਾਨੋ ਕੇ ਮੈਨੂੰ ਮਲੀਨ ਸਮਝਿਆ ਹੈ, ਪ੍ਰੀਤ ਹਿਰਦੈ ਕੀ ਨਹੀਂ ਮਨ ਚੀਨੀ, ਮੇਰੀ ਪ੍ਰੀਤੀ ਨੂੰ ਹਿਰਦੈ ਦੇ ਵਿੱਚ ਨਹੀਂ ਜਾਣਿਆ। ਬਣ ਬਾਛਤ ਸੰਗਤ ਬਰ ਪਾਵੈ, ਜੋ ਕਬ ਹੂੰ ਕਰ ਦਰਸ਼ਨ ਆਵੈ। ਸੋਚਦੀ ਹੈ ਕਿ ਮਨ ਪਾਉਂਦੀਆਂ ਜਿਹੜੀਆਂ ਮੰਗਾਂ ਨੇ ਉਹ ਸੰਗਤ ਸਤਿਗੁਰਾਂ ਤੋਂ ਲੈਂਦੀ ਹੈ, ਜਿਹੜਾ ਵੀ ਕੋਈ ਦਰਸ਼ਨ ਕਰਨ ਦੇ ਵਾਸਤੇ ਆਉਂਦਾ ਹੈ ਉਹ ਮੰਗ ਨੂੰ ਲੈ ਕੇ ਆਉਂਦਾ ਹੈ ਤੇ ਸਤਿਗੁਰੂ ਜੀ ਉਸ ਦੀ ਮੰਗ ਨੂੰ ਪੂਰੀਆਂ ਕਰਦੇ ਨੇ। ਮਮ ਸਮ ਪ੍ਰੀਤ ਹੋਏ ਕਿਸ ਮਾਹੂ, ਤਿੰਨ ਬਿਨ ਮਨ ਛਿਨ ਜਾਤ ਨਾ ਕਾਹੂ। ਸੋਚਦੀ ਹੈ ਕਿ ਮੇਰੇ ਵਰਗੀ ਪ੍ਰੀਤ ਮਾਨੋ ਕੇ ਸਤਿਗੁਰਾਂ ਦੇ ਨਾਲ ਕੌਣ ਕਰ ਸਕਦਾ ਹੈ। ਮੇਰੀ ਸਤਿਗੁਰਾਂ ਦੇ ਨਾਲ ਵਧੇਰੇ ਪ੍ਰੀਤੀ ਹੈ। ਤਿੰਨ ਬਿਨ ਮਨ ਛਿਨ ਜਾਤ ਨਾ ਕਾਹੂ, ਮਾਨੋ ਕੇ ਸਤਿਗੁਰਾਂ ਤੋਂ ਦੂਰ ਇੱਕ ਛਿਨ ਮਾਤਰ ਵੀ ਮੇਰਾ ਮਨ ਨਹੀਂ ਜਾਂਦਾ। ਨਿਸ ਦਿਨ ਮਨ ਮੈਂ ਬਾਸ ਕਰਤ ਹੈ, ਤਿੰਨ ਮੈਂ ਮਨ ਬਿਸਰਾਮ ਧਰਤ ਹੈ। ਮਾਨੋ ਕੇ ਰਾਤ ਤੇ ਦਿਨ ਮੇਰਾ ਜਿਹੜਾ ਮਨ ਹੈ ਨਾ, ਉਹ ਮਾਨੋ ਕੇ ਸਤਿਗੁਰਾਂ ਦੇ ਸਰੀਰ ਦੇ ਉੱਤੇ ਹੀ ਵਾਸਾ ਕਰਦਾ ਹੈ। ਤਿੰਨ ਮੈਂ ਮਨ ਬਿਸਰਾਮ ਧਰਤ ਹੈ, ਮਾਨੋ ਕੇ ਮੇਰਾ ਜਿਹੜਾ ਮਨ ਹੈ ਨਾ, ਉਹ ਉੱਥੇ ਜਾ ਕੇ ਟਿਕ ਜਾਂਦਾ ਹੈ, ਲਿਵਲੀਨ ਹੋ ਜਾਂਦਾ। ਬਾਂਛਤ ਭਰ ਮੁਝ ਦੇਹ ਨ ਕੈਸੇ, ਪ੍ਰੇਮ ਯਾ ਦੀਨ ਬਿਰਦ ਜਿਨ ਹੈ ਸੇ। ਸੋਚਦੀ ਹੈ ਕਿ ਜੇਕਰ ਮੈਂ ਵਰਦਾਨ ਮੰਗਾਂਗੀ ਤੇ ਐਸੀ ਕੋਈ ਵਜ੍ਹਾ ਹੋ ਨਹੀਂ ਸਕਦੀ ਕਿ ਸਤਿਗੁਰੂ ਜੀ ਮੇਰੀ ਮੁਰਾਦ ਨੂੰ ਪੂਰਿਆ ਨਾ ਕਰਨ। ਪ੍ਰੇਮ ਅਧੀਨ ਬਿਰਦ ਜਿਨ ਹੈ ਸੇ, ਕਿਉਂਕਿ ਪ੍ਰੇਮ ਦੇ ਅਧੀਨ ਸਤਿਗੁਰਾਂ ਦਾ ਬਿਰਦ ਹੈ, ਉਹਨਾਂ ਦਾ ਧਰਮ ਹੈ। ਸਰਬ ਭਾਂਤ ਕੀ ਸ਼ਕਤ ਬਿਸਾਲਾ, ਜਿਨ ਕੋ ਨਾਮ ਸਕਲ ਸੁਖ ਵਾਲਾ। ਸੋਚਦੀ ਹੈ ਕਿ ਹਰ ਇੱਕ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਸ਼ਕਤੀਸ਼ਾਲੀ ਨੇ, ਉਹ ਵਿਸ਼ਾਲ ਸ਼ਕਤੀਆਂ ਦੇ ਮਾਲਕ ਨੇ, ਜਿਨ੍ਹਾਂ ਦਾ ਨਾਮ ਮੰਨੋ ਕੇ ਸਾਰਿਆਂ ਸੁਖਾਂ ਦਾ ਮੂਲ ਹੈ। ਤਿੱਕ ਮੋਕੋ ਨਹੀਂ ਕੀਮਤ ਜਾਣੇ, ਕਬੂ ਨਾ ਜਾਚ ਲੀਨ ਮਨ ਭਾਣੇ। ਸੋਚਦੀ ਹੈ ਕਿ ਤਰਕਾਰ ਹੈ ਕਿ ਮੈਂ ਐਸੇ ਸਤਿਗੁਰਾਂ ਦੀ ਵਿਸ਼ਾਲ ਮਹਿਮਾ ਨੂੰ ਕੀਮਤ ਨੂੰ ਜਾਣਿਆ ਨਹੀਂ ਹੈ। ਕਬੂ ਨਾ ਜਾਚ ਲੀਨ ਮਨ ਭਾਣੇ, ਮਾਨੋ ਕਿ ਕਦੇ ਵੀ ਆਪਣੇ ਮਨ ਦੀ ਜਿਹੜੀ ਭਾਵਨਾ ਹੈ ਨਾ, ਉਹਨੂੰ ਨਹੀਂ ਮੰਗਿਆ। ਆਪ ਪ੍ਰਸੰਨ ਹੋਏ ਨਹੀਂ ਦੀਨੋ, ਮੰਦ ਭਾਗ ਜਾਂ ਤੇ ਨਿਜ ਚੀਨੋ। ਆਪ ਪ੍ਰਸੰਨ ਹੋ ਕੇ ਮਾਨੋ ਕਿ ਕਦੇ ਦਾਨ ਨਹੀਂ ਦਿੱਤਾ, ਇਸ ਕਰਕੇ ਮੈਂ ਮੰਦ ਭਾਗਾਂ ਵਾਲੀ ਹਾਂ, ਖੋਟੇ ਕਰਮਾਂ ਵਾਲੀ। ਇਮ ਵਿਚਾਰ ਕਰ ਰਿਸ ਕੋ ਧਾਰੀ, ਲੋਚਨ ਜਲ ਬੂੰਦਨ ਕੋ ਡਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਸਨੇ ਵਿਚਾਰਾਂ ਕੀਤੀਆਂ ਨੇ। ਮਨ ਦੇ ਵਿੱਚ ਮਾਨੋ ਕੇ ਗੁੱਸਾ ਤਾਰਨ ਕੀਤਾ ਹੈ, ਅੱਖਾਂ ਦੇ ਵਿੱਚੋਂ ਹੰਝੂ ਡਿੱਗਦੇ ਨੇ। ਜ਼ੇਵਰ ਜਬਰ ਜਵਾਹਰ ਲਾਗੇ, ਅੰਗਣ ਤੇ ਉਤਾਰ ਕਰ ਤਿਆਗੇ। ਬਹੁਤ ਕੀਮਤੀ ਜੇਵਰ ਜਿਹੜੇ ਗਹਿਣੇ ਨੇ, ਉਹ ਕੌਲਾਂ ਨੇ ਪਾਏ ਹੋਏ ਸਨ, ਸਾਰੇ ਦੇ ਸਾਰੇ ਆਪਣੇ ਸਰੀਰ ਦੇ ਅੰਗਾਂ ਤੋਂ ਲਾ ਕੇ ਥੱਲੇ ਸੁੱਟ ਦਿੱਤੇ।
ਅੰਗਣ ਭਰੀ ਬਕੀਰਨ ਸੋ ਹੈ, ਜਥਾ ਗਗਨ ਮੈਂ ਉਡਗਣ ਜੋ ਹੈ।
ਮਾਨੋ ਕੇ ਵਿਹੜੇ ਦੇ ਵਿੱਚ ਲਿਟ ਗਈ ਹੈ ਤੇ ਗਹਿਣੇ ਵਿਹੜੇ ਦੇ ਵਿੱਚ ਖਿਨਾ ਦਿੱਤੇ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਜਥਾ ਗਗਨ ਮੈਂ ਉਡਗਣ ਜੋ ਹੈ, ਜਿਹੜੇ ਖਿਲਰੇ ਹੋਏ ਮਾਨੋ ਕੇ ਗਹਿਣੇ ਨੇ, ਉਹ ਇਸ ਤਰ੍ਹਾਂ ਸੋਭਾ ਪਾ ਰਹੇ ਨੇ ਜਿਵੇਂ ਆਕਾਸ਼ ਦੇ ਵਿੱਚ ਮਾਨੋ ਕੇ ਤਾਰੇ ਖਿਲਰੇ ਪਏ ਨੇ।
ਰੰਗਦਾਰ ਅੰਬਰ ਬਰ ਗੇਰੇ, ਮੋਟ ਮਲਿਨ ਪਟ ਲੇ ਤਿਸ ਬੇਰੇ।
ਰੰਗਦਾਰ ਸੋਹਣੇ ਜਿਹੜੇ ਕੱਪੜੇ ਸਨ, ਉਹ ਵੀ ਉਤਾਰ ਦਿੱਤੇ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਮੋਟੇ ਤੇ ਮੈਲੇ ਕੁਚੈਲੇ ਕੱਪੜੇ ਉਸਨੇ ਧਾਰਨ ਕਰ ਲਏ।
ਖਾਣ ਪਾਣ ਕੋ ਤਿਆਗਨ ਕੀਨਾ, ਮ੍ਰਿਦਲ ਪ੍ਰਿਅੰਕ ਛੋਰ ਤਬ ਦੀਨਾ।
ਖਾਣਾ ਛੱਡ ਦਿੱਤਾ ਹੈ, ਪੀਣਾ ਵੀ ਛੱਡ ਦਿੱਤਾ ਹੈ, ਇਸ ਤੋਂ ਇਲਾਵਾ ਜਿਹੜਾ ਸੋਹਣਾ ਪਲੰਗ ਸੀ ਉਹਨੂੰ ਵੀ ਛੱਡ ਦਿੱਤਾ।
ਕਹਿ ਬਰ ਸੁਤ ਕੋ ਲੈ ਹੋ ਪਾਏ, ਨਾ ਹੈ ਤਾਂ ਜੀਵਨ ਜਾਏ ਬਿਲਾਏ।
ਸੋਚਦੀ ਹੈ ਮਨ ਦੇ ਵਿੱਚ ਕਿ ਜਾਂ ਤੇ ਪੁੱਤਰ ਦੇ ਵਰਦਾਨ ਨੂੰ ਪ੍ਰਾਪਤ ਕਰ ਲਵਾਂਗੀ, ਨਹੀਂ ਤੇ ਮਾਨੋ ਕੇ ਮਰ ਜਾਵਾਂਗੀ।
ਅਵਨ ਸਯਨ ਕਰ ਨਯਨ ਸਨੀਰ, ਸੰਕਟ ਰਿਸ ਤੇ ਹੋਤ ਅਧੀਰ।
ਮਾਨੋ ਕੇ ਧਰਤੀ ਤੇ ਲਟ ਗਈ ਹੈ ਤੇ ਨੇਤਰਾਂ ਨੂੰ ਜਲ ਦੇ ਸਮੇਤ ਕੀਤਾ ਹੈ, ਭਾਵ ਕੇ ਅੱਖਾਂ ਦੇ ਵਿੱਚ ਹੰਝੂ ਨੇ। ਸੰਕਟ ਰਿਸ ਕੋ ਹੋਤ ਅਧੀਰ, ਮਾਨੋ ਕੇ ਗੁੱਸੇ ਦੇ ਸੰਕਟ ਦੇ ਨਾਲ ਅਧੀਰ ਹੋ ਗਈ।
ਅੰਤਰਯਾਮੀ ਜਾਣੈ ਆਪ, ਬੂਝੈ ਆਏ ਪਇਓ ਜਿਮ ਤਾਪ।
ਮਨ ਦੇ ਵਿੱਚ ਸੋਚਦੀ ਹੈ ਕਿ ਅੰਤਰਯਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੇਰੀ ਪੀੜਾ ਨੂੰ ਜਾਣਨਗੇ, ਆਪ ਹੀ ਆਣ ਕੇ ਮਾਨੋ ਕੇ ਮੈਨੂੰ ਇਸ ਦਾ ਕਾਰਨ ਪੁੱਛਣਗੇ। जबे लेह सुद मोहे उठावे बांचत दें हैं और हर खावे। सोच दिए कि जदों मेरी सुद पता लगेगी ते मैनू आन के आप उठाउणगे ते मानो के मेरे मन पौंदी कामना दे के मैनू खुश करनगे।
परी रही पासंदिया काल अदक निसा में पाई निहाल।
ग्रंथाकार भाई संतोख सिंह जी लिखदे ने शामा दा वेला सी जदों के थल्ले लम्मी पै गई है अद्धी रात बतीत हो गई है बड़ी बेहाल हो गई।
तरफत दुखत प्रात होए आई सम सम्मत के रैन बिताई।
आखिरकार सारी रात एक से तरीके दे नाल बतीत हो गई है अगली सवेर चढ़ गई है मानो के सारी दी सारी रात इस तरह बतीत हुई है जिवें कि एक वरा लंघिया होवे।
दासी अणक उठावत बोलत क्या दुख है कहियत उत डोलत।
जिहड़ियां दासियां ने ओ मानो के उठाउण दा यतन करदियां ने पुछदियां ने क्या दुख है तेनू की दुख है इस तरह तू क्यों लम्मे पई हुई है। ਇਹ ਕਹੇ ਤੇ ਉਤ ਕੋ ਡੋਲਤ ਇਸ ਤਰ੍ਹਾਂ ਦੀ ਪੁੱਛ ਪੁਛਾ ਕੇ ਮਾਨੋ ਕਿ ਇਧਰ ਉਧਰ ਭੱਜੀਆਂ ਫਿਰਦੀਆਂ ਨੇ ਉਠਾਉਣ ਦਾ ਯਤਨ ਕਰਦੀਆਂ ਨੇ ਪੁੱਛਦੀਆਂ ਨੇ ਤੈਨੂੰ ਕੀ ਦੁੱਖ ਹੈ।
ਬੂਝ ਰਹੀ ਨਹੀਂ ਕਛੂ ਬਤਾਵੈ ਹਰਤਾ ਪੀਰ ਪੀਰ ਮਮ ਪਾਵੈ।
ਪੁੱਛਦੀਆਂ ਨੇ ਮਾਨੋ ਤਾਂ ਵੀ ਉਹ ਦੱਸਦੀ ਨਹੀਂ ਸਿਰਫ ਇੱਕੋ ਗੱਲ ਕਹਿੰਦੀ ਹੈ
ਹਰਤਾ ਪੀਰ ਪੀਰ ਮਮ ਪਾਵੈ ਭਾਵ ਕੇ ਪੀੜਾ ਹਰਨ ਵਾਲੇ ਮੇਰੀ ਪੀੜਾ ਨੂੰ ਜਾਣਦੇ ਨੇ ਉਹੀ ਸਮਝਦੇ ਨੇ।
ਪੀਰਨ ਪੀਰ ਸਰਬ ਹੀ ਜਾਣ ਇਮ ਕਹਿ ਬਹੁਰ ਤੂਸ਼ਨੀ ਠਾਨ।
ਪੀਰਾਂ ਦੇ ਪੀਰ ਗੁਰਾਂ ਦੇ ਗੁਰੂ ਮੇਰੀ ਪੀੜਾ ਨੂੰ ਜਾਣਦੇ ਨੇ ਇਸ ਤਰ੍ਹਾਂ ਕਹਿ ਕੇ ਫਿਰ ਚੁੱਪ ਕਰ ਜਾਂਦੀ।
ਇਤ ਸਤ ਗੁਰ ਨਿਤ ਨੇਮ ਰਖੰਤੇ ਜਾਮ ਜਾਮਣੀ ਜਬੈ ਜਗੰਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨਿਤ ਨੇਮ ਰੱਖਦੇ ਨੇ। ਇੱਕ ਨੇਮ ਜਿਹੜਾ ਰੋਜ਼ ਕੀਤਾ ਜਾਵੇ ਉਹਨੂੰ ਆਖਿਆ ਜਾਂਦਾ। ਕਹਿੰਦੇ ਨੇ ਕਿ ਰੋਜ਼ ਦਾ ਸਤਿਗੁਰਾਂ ਦਾ ਨੇਮ ਹੈ ਕਿ ਪਹਿਰ ਰਾਤ ਰਹਿੰਦੇ ਦੇ ਨਾਲ ਸਤਿਗੁਰੂ ਜੀ ਜਾਗ ਪੈਂਦੇ।
ਆਸਾ ਵਾਰ ਸੁਣੈ ਦਰਬਾਰ ਬਹੁਰ ਸੁਖਮਨੀ ਪਾਠ ਵਿਚਾਰ।
ਆਸਾ ਜੀ ਦੀ ਵਾਰ ਦਾ ਦਰਬਾਰ ਦੇ ਵਿੱਚ ਬਹਿ ਕੇ ਕੀਰਤਨ ਸੁਣਦੇ ਨੇ ਤੇ ਫਿਰ ਇਸ ਤੋਂ ਬਾਅਦ ਸਤਿਗੁਰੂ ਜੀ ਸਮਾਂ ਪਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ।
ਬੈਠ ਤਖਤ ਦੀਵਾਨ ਲਗਾਵੇ ਦੇ ਦਰਸ਼ਨ ਸਿੱਖ ਸੰਗਤ ਆਵੇ।
ਇਸ ਤੋਂ ਬਾਅਦ ਅਕਾਲ ਤਖਤ ਬੈਠ ਕੇ ਸਤਿਗੁਰੂ ਜੀ ਵੱਡੀ ਸਭਾ ਲਗਾਉਂਦੇ ਨੇ ਤੇ ਦਰਸ਼ਨ ਦਿੰਦੇ ਨੇ ਸਿੱਖ ਸੰਗਤਾਂ ਨੂੰ ਉੱਥੇ ਬਹਿ ਕੇ।
ਬਾਣੀ ਪਠੈ ਗ੍ਰੰਥ ਕੀ ਬ੍ਰਿੰਦ ਇਸ ਪ੍ਰਕਾਰ ਨਿਤ ਨੇਮ ਬਿਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਆਦਿ ਗ੍ਰੰਥ ਦੀਆਂ ਬਾਣੀਆਂ ਦਾ ਸਤਿਗੁਰੂ ਜੀ ਪਾਠ ਕਰਦੇ ਸਨ। ਇਹਨਾਂ ਚੀਜ਼ਾਂ ਦੇ ਨਿਤ ਨੇਮੀ ਸਨ ਰੋਜ਼ ਕਰਦੇ ਸਨ।
ਪੜਤ ਨ ਬੋਲੈ ਕਿਹ ਸੋ ਬੈਨ ਪਿਖੈ ਨਯਤੀ ਉਤ ਥਿਰ ਕਰ ਨੈਨ।
ਜਦੋਂ ਸਤਿਗੁਰੂ ਜੀ ਪਾਠ ਕਰਿਆ ਕਰਦੇ ਸਨ ਉਸ ਵੇਲੇ ਕਿਸੇ ਦੇ ਨਾਲ ਕੁਝ ਵੀ ਬਚਨ ਵਿਲਾਸ ਨਹੀਂ ਸਨ ਕਰਦੇ। ਇਥੋਂ ਤੱਕ ਕਿ ਸਤਿਗੁਰੂ ਜੀ ਮਾਨੋ ਕਿ ਇਧਰ ਉਧਰ ਵੇਖਦੇ ਵੀ ਨਹੀਂ ਸਨ। ਜਿਹੜਾ ਪਾਠ ਕਰ ਰਹੇ ਹੋਣ ਅੱਖਾਂ ਨੂੰ ਗੱਡ ਕੇ ਉਹੀ ਪਾਠ ਪੜ੍ਹਦੇ ਸਨ।
ਤਿਸ ਦਿਨ ਕੌਲਾ ਕੋ ਦੁੱਖ ਜਾਣ ਖੈਚ ਪ੍ਰੇਮ ਕੀ ਭਾਈ ਮਹਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਦਿਨ ਕੀ ਹੋਇਆ ਕਿ ਸਤਿਗੁਰੂ ਜੀ ਅੰਮ੍ਰਿਤ ਵੇਲੇ ਜਾਗੇ ਨੇ। ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ ਹੈ। ਆਸਾ ਜੀ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਫਿਰ ਸਤਿਗੁਰਾਂ ਨੇ ਮਾਨੋ ਕੇ ਸੁਖਮਨੀ ਸਾਹਿਬ ਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ। ਪਰ ਕਵੀ ਜੀ ਲਿਖਦੇ ਨੇ ਕਿ ਖੈਚ ਪ੍ਰੇਮ ਕੀ ਭਈ ਮਹਾਨਾ ਤਿਸ ਦਿਨ ਕੌਲਾਂ ਕੋ ਦੁੱਖ ਜਾਣਾ। ਉਸ ਦਿਨ ਮਾਨੋ ਕੇ ਕੌਲਾਂ ਦੇ ਦੁੱਖ ਨੂੰ ਜਾਣਿਆ ਹੈ ਤੇ ਮਾਨੋ ਕੇ ਪ੍ਰੇਮ ਦੀ ਮਹਾਨ ਖਿੱਚ ਪਈ।
ਥਿਰਿਓ ਨਾ ਜਾਏ ਨਾ ਮਨ ਥਿਰ ਹੋਏ ਪ੍ਰੇਮੀ ਕੋ ਦੁੱਖ ਸਹਿ ਨਾ ਸੋਏ।
ਕਿਉਂਕਿ ਸਤਿਗੁਰੂ ਜੀ ਆਪਣੇ ਕਿਸੇ ਵੀ ਪ੍ਰੇਮੀ ਦੇ ਦੁੱਖ ਨੂੰ ਸਹਾਰ ਨਹੀਂ ਸਕਦੇ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬਾਣੀ ਪੜ੍ਹ ਰਹੇ ਨੇ ਪਰ ਮਾਨੋ ਕੇ ਜਿਹੜਾ ਮਨ ਹੈ ਨਾ ਉਹ ਸਥਿਰਤਾ ਦੇ ਵਿੱਚ ਨਹੀਂ ਆਉਂਦਾ ਟਿਕਦਾ ਨਹੀਂ।
ਗੁਰ ਕੇ ਧਿਆਨ ਪਰਾਇਨ ਪਾਈ, ਗੁਰ ਮੂਰਤ ਮਨ ਥਿਰਤਾ ਲਈ।
ਗੁਰੂ ਦੀ ਮੂਰਤੀ ਨੂੰ ਆਪਣੇ ਮਨ ਦੇ ਵਿੱਚ ਕੌਲਾਂ ਨੇ ਸਥਿਰ ਕੀਤਾ ਹੈ ਤੇ ਮਾਨੋ ਕੇ ਧਿਆਨ ਲੀਨ ਹੋ ਗਈ ਹੈ ਸਤਿਗੁਰਾਂ ਦੇ ਵੱਲ।
ਇਮ ਜੋਗੀ ਕੀ ਹੋਵੇ ਨਾ ਸਮਾਦ, ਲਈ ਪ੍ਰੇਮ ਨੇ ਦਿੜ ਕਰ ਬਾਂਧ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਕੇ ਕਿਸੇ ਵੱਡੇ ਜੋਗੀ ਦੀ ਮਾਨੋ ਕੇ ਇਸ ਤਰ੍ਹਾਂ ਦੀ ਸਮਾਧੀ ਨਹੀਂ ਹੋਵੇਗੀ। ਲਈ ਪ੍ਰੇਮ ਨੇ ਦਿੜ ਕਰ ਬਾਂਧ, ਭਾਵ ਕਿ ਪ੍ਰੇਮ ਨੇ ਇਸ ਤਰੀਕੇ ਦੇ ਨਾਲ ਸਮਾਧੀ ਦੇ ਵਿੱਚ ਬੰਨ ਦਿੱਤਾ ਹੈ ਕੌਲਾਂ।
ਪ੍ਰੀਤ ਕਰੇ ਵਿਆਕੁਲਤਾ ਤਾਰੀ, ਨਹੀਂ ਜਾਤ ਪ੍ਰਭ ਪਾਸ ਸਹਾਰੀ।
ਪ੍ਰੀਤ ਕਰਦੀ ਹੈ, ਵਿਆਕੁਲਤਾ ਨੂੰ ਧਾਰਨ ਕੀਤਾ ਹੈ, ਨਹੀਂ ਜਾਤ ਪ੍ਰਭ ਪਾਸ ਸਹਾਰੀ। ਮਾਨੋ ਕਿ ਇਸ ਤਰ੍ਹਾਂ ਦੀ ਪ੍ਰੀਤ ਸਤਿਗੁਰਾਂ ਤੋਂ ਉਸਦੀ ਸਹਾਰੀ ਨਹੀਂ ਜਾਂਦੀ।
ਕੇਤਕ ਰਹਿਓ ਸੁਖਮਨੀ ਪਾਠ, ਉਤੇ ਤੁਰਤ ਹੀ ਤਜ ਸਭ ਠਾਠ।
ਮਾਨੋ ਕਿ ਕਾਫੀ ਸਾਰਾ ਸੁਖਮਨੀ ਸਾਹਿਬ ਦਾ ਪਾਠ ਅਜੇ ਅਧੂਰਾ ਸੀ, ਅਜੇ ਪੜਿਆ ਨਹੀਂ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਲੀ ਦੇ ਨਾਲ ਹੀ ਵਿੱਚੇ ਛੱਡ ਕੇ ਉੱਠ ਪਏ।
ਭਗਤ ਵਤਸ ਕੋ ਬਿਰਦ ਉਦਾਰਾ, ਔਰ ਗਾਡੋ ਕਰ ਅੰਗੀਕਾਰਾ।
ਭਗਤਾਂ ਨੂੰ ਪਿਆਰ ਕਰਨ ਵਾਲਾ ਸਤਿਗੁਰਾਂ ਦਾ ਬਿਰਦ ਹੈ, ਮਾਨੋ ਕਿ ਤਕੜਾ ਉਸ ਨੂੰ ਸਤਿਗੁਰਾਂ ਨੇ ਅੰਗੀਕਾਰ ਕੀਤਾ।
ਅਪਰ ਨੇਮ ਪ੍ਰਣ ਤਿਆਗੈ ਜਾਏ, ਪ੍ਰਿਆ ਕੋ ਹਿਤ ਨਹੀਂ ਤਿਆਗੇ ਕਦਾਏ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਸਾਰੇ ਨੇਮ ਛੱਡ ਸਕਦੇ ਨੇ, ਸਾਰੇ ਪ੍ਰਣਾਂ ਨੂੰ ਤਿਆਗ ਸਕਦੇ ਨੇ, ਪਰ ਪਿਆਰੇ ਦੇ ਪਿਆਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਛੱਡ ਨਹੀਂ ਸਕਦੇ।
ਗਏ ਬੇਗ ਤੇ ਘਰ ਤਿਸ ਕਰੀ, ਕੌਲਾਂ ਕੌਲ ਬਿਲੋਚਣ ਪਰੀ।
ਬੜੇ ਬੇਗ ਦੇ ਨਾਲ, ਬੜੀ ਸ਼ੀਘਰਤਾ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਦੇ ਘਰ ਪਹੁੰਚੇ ਨੇ। ਕਵੀ ਜੀ ਲਿਖਦੇ ਨੇ ਕੌਲਾਂ ਕੌਲ ਬਿਲੋਚਨ ਪਰੀ, ਭਾਵ ਕੇ ਕੌਲਾਂ ਕੌਲ ਵੱਤ ਨੇਤਰਾਂ ਵਾਲੀ ਧਰਤੀ ਦੇ ਉੱਤੇ ਲੰਮੀ ਪਈ।
ਕਰੀ ਬਿਲੋਕਣ ਬੈਠੇ ਤਹਾ, ਪਾਠਿਓ ਪਾਠ ਜੇ ਤਕ ਥੋ ਰਹਾ।
ਸਤਿਗੁਰਾਂ ਨੇ ਕੌਲਾਂ ਨੂੰ ਵੇਖਿਆ ਪਰ ਉਸ ਨੂੰ ਕੁਝ ਨਹੀਂ ਆਖਿਆ। ਸਤਿਗੁਰੂ ਜੀ ਲਾਗੇ ਬਹਿ ਗਏ ਨੇ ਤੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਅਧੂਰਾ ਰਹਿੰਦਾ ਸੀ, ਸਤਿਗੁਰਾਂ ਨੇ ਉੱਥੇ ਬਹਿ ਕੇ ਉਸ ਪਾਠ ਨੂੰ ਪੂਰਾ ਕੀਤਾ।
ਕਰਿਓ ਸੰਪੂਰਨ ਸੀਸ ਨਿਵਾਯੋ, ਪੁਣ ਦਾਸੀ ਕੋ ਨਿਕਟ ਬੁਲਾਯੋ।
ਸੁਖਮਨੀ ਸਾਹਿਬ ਦੇ ਪਾਠ ਨੂੰ ਪੂਰਾ ਕਰਕੇ ਫੇਰ ਅਰਦਾਸਾ ਕਰਕੇ ਸਿਰ ਨਵਾਇਆ ਹੈ, ਪੁਣ ਦਾਸੀ ਕੋ ਨਿਕਟ ਬੁਲਾਯੋ ਤੇ ਫੇਰ ਕੌਲਾਂ ਦੀ ਦਾਸੀ ਨੂੰ ਕੋਲ ਸੱਦਿਆ।
ਕਿਉ ਇਹ ਪਰੀ ਕਹਾ ਇਸ ਹੋਵਾ, ਬਿਗੜਿਓ ਕੌਣ ਕਾਜ ਇਨ ਜੋਵਾ।
ਦਾਸੀ ਨੂੰ ਸਤਿਗੁਰੂ ਜੀ ਸਵਾਲ ਕਰਦੇ ਨੇ, ਕਹਿੰਦੇ ਨੇ ਕਿਉ ਇਸ ਤਰ੍ਹਾਂ ਪਈ ਹੋਈ ਹੈ, ਇਹਦਾ ਕੀ ਵਿਗੜ ਗਿਆ ਹੈ, ਇਹਨੂੰ ਕੀ ਹੋਇਆ ਹੈ, ਕਿਹੜਾ ਕੰਮ ਵਿਗੜ ਗਿਆ।
ਹੱਥ ਜੋਰ ਤਿੰਨ ਦਸ਼ਾ ਬਤਾਈ, ਪ੍ਰਥਮ ਆਪ ਕੇ ਸਦਨ ਸਿਧਾਈ।
ਦਾਸੀ ਨੇ ਹੱਥ ਜੋੜ ਕੇ ਦਸ਼ਾ ਦੱਸਣੀ ਸ਼ੁਰੂ ਕੀਤੀ ਹੈ। ਕਹਿੰਦੀ ਹੈ ਸੱਚੇ ਪਾਤਸ਼ਾਹ ਪਤਾ ਨਹੀਂ ਲੱਗਦਾ ਕਿਉਂਕਿ ਕੁਝ ਦੱਸਦੀ ਨਹੀਂ ਹੈ। ਪ੍ਰਥਮ ਆਪ ਕੇ ਸਦਨ ਸਿਧਾਈ, ਕੱਲ ਸੱਚੇ ਪਾਤਸ਼ਾਹ ਪਹਿਲਾਂ ਤੇ ਤੁਹਾਡੇ ਇਹ ਘਰ ਗਈ ਸੀ।
ਤਹ ਤੇ ਹੀ ਹੋਇ ਕਰ ਦਲਗੀਰ, ਪਰੀ ਆਣ ਨਹੀਂ ਭਾਖਤ ਪੀਰ।
ਕਹਿੰਦੀ ਹੈ ਕਿ ਤੁਹਾਡੇ ਘਰ ਗਈ ਸੀ ਕੱਲ, ਜਦੋਂ ਦੀ ਉੱਥੋਂ ਆਈ ਹੈ ਉਦੋਂ ਦੀ ਦਲਗੀਰ ਹੋ ਗਈ ਹੈ, ਆਣ ਕੇ ਧਰਤੀ ਤੇ ਲੰਮੇ ਪੈ ਗਈ ਹੈ, ਪਰ ਆਪਣੀ ਪੀੜਾ ਨੂੰ ਨਹੀਂ ਦੱਸਦੀ।
ਹਰਤਾ ਪੀਰ ਲਖੈ ਮਮ ਪੀਰ, ਸਭ ਤੇ ਦੀਰਗ ਪੀਰਨ ਪੀਰ।
ਦਾਸੀ ਕਹਿੰਦੀ ਹੈ ਕਿ ਜਦੋਂ ਮੈਂ ਪੁੱਛਦੀ ਹਾਂ, ਸਿਰਫ ਇੰਨੀ ਗੱਲ ਕਹਿੰਦੀ ਹੈ ਕਿ ਪੀੜਾਂ ਨੂੰ ਦੂਰ ਕਰਨ ਵਾਲੇ ਜਿਹੜੇ ਪੀਰ ਨੇ, ਉਹ ਮੇਰੀ ਪੀੜ ਨੂੰ ਜਾਣਦੇ ਨੇ, ਉਹ ਸਾਰਿਆਂ ਤੋਂ ਵੱਡੇ ਪੀਰ ਨੇ। ਇਹੀ ਗੱਲ ਸਿਰਫ ਵਾਰ ਵਾਰ ਕਹਿੰਦੀ ਹੈ ਪੁੱਛਣ ਦੇ ਉੱਤੇ।
ਖਸ਼ਟ ਜਾਮ ਇਸ ਭਾਂਤ ਬਿਤਾਏ, ਕਾਲ ਦੁਪਹਿਰੀ ਤੇ ਦੁੱਖ ਪਾਏ।
ਦਾਸੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੀ ਹੈ ਕਿ ਕਰੀਬ 6 ਪਹਿਰ ਬਤੀਤ ਹੋ ਗਏ ਨੇ, ਕੱਲ ਦੁਪਹਿਰਾਂ ਤੋਂ ਹੀ ਦੁੱਖ ਨੂੰ ਪਾਇਆ ਹੋਇਆ।
ਖਾਣ ਪਾਣ ਪਰ ਅੰਕ ਸੁਹਾਵਨ ਬਸਨ ਬਿਭੂਖਣ ਕਰੇ ਬਗਾਵਨ।
ਦਾਸੀ ਕਹਿੰਦੀ ਹੈ ਕੱਲ ਦਾ ਕੁਝ ਨੀ ਖਾਧਾ ਕੁਝ ਨੀ ਪੀਤਾ, ਮਾਨੋ ਕੇ ਸੋਹਣੇ ਪਲੰਗ ਨੂੰ ਵੀ ਛੱਡ ਦਿੱਤਾ ਹੈ, ਧਰਤੀ ਤੇ ਲੰਮੇ ਪੈ ਗਈ ਹੈ, ਕੱਪੜੇ ਵੀ ਮਾਨੋ ਕੇ ਮੈਲੇ ਧਾਰਨ ਕੀਤੇ ਨੇ, ਵਧੀਆ ਕੱਪੜਿਆਂ ਨੂੰ ਉਤਾਰ ਦਿੱਤਾ ਹੈ ਔਰ ਗਹਿਣੇ ਵੀ ਲਾ ਕੇ ਵੇਖੋ ਵਿਹੜੇ ਦੇ ਵਿੱਚ ਖਿਲਾਰ ਦਿੱਤੇ ਨੇ।
ਦੀਰਘ ਸਵਾਸ ਲੇਤ ਦੁੱਖ ਪਰੇ ਅਸ਼ਰ ਬਿਲੋਚਣ ਤੇ ਜਲ ਪਰੇ।
ਲੰਮੇ ਸਾਹ ਲੈਂਦੀ ਹੈ, ਦੁੱਖ ਨੂੰ ਪ੍ਰਾਪਤ ਕਰਦੀ ਹੈ, ਅੱਖਾਂ ਦੇ ਵਿੱਚੋਂ ਲਗਾਤਾਰ ਹੰਝੂ ਕੇਰ ਰਹੀ ਹੈ।
ਰਾਵਰ ਕੋ ਨਿਜ ਪੀਰ ਬਤਾਵੇ ਬੂਝੋ ਆਪ ਹਵਾਲ ਸੁਣਾਵੇ।
ਦਾਸੀ ਕਹਿੰਦੀ ਹੈ ਸਾਨੂੰ ਤੇ ਨਹੀਂ ਦੱਸਦੀ, ਸੱਚੇ ਪਾਤਸ਼ਾਹ ਤੁਹਾਨੂੰ ਹੀ ਆਪਣੀ ਪੀੜਾ ਦੱਸੇਗੀ, ਇਸ ਕਰਕੇ ਕਿਰਪਾ ਕਰਕੇ ਇਹਨੂੰ ਪੁੱਛੋ ਇਹ ਕਿਉਂ ਇਸ ਤਰ੍ਹਾਂ ਪਈ ਹੋਈ।
ਸ੍ਰੀ ਹਰ ਗੋਬਿੰਦ ਸੁਣ ਕਰ ਗਾਥਾ ਬੂਝੋ ਚਹਿਤ ਤਿਸੀ ਕੇ ਸਾਥਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦਾਸੀ ਤੋਂ ਵਿਥਿਆ ਪੁੱਛੀ ਹੈ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕੌਲਾਂ ਨੂੰ ਪੁੱਛਣਾ ਚਾਹੁੰਦੇ ਨੇ। ਕਵੀ ਜੀ ਨੇ ਅਗਲੇ ਅਧਿਆਇ ਦਾ ਪ੍ਰਾਰੰਭ ਕੀਤਾ।
ਬਰਨੀ ਜਾਏ ਨਾ ਕਛੂ ਦਸ਼ਾ ਤਰਨੀ ਲੋਟਤ ਦੀਹ ਹਰਨੀ ਦ੍ਰਿਗ ਤਰਨੀ ਪਰੀ ਗੁਰੂ ਲਖੀ ਸਪਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੌਲਾਂ ਦੀ ਦਸ਼ਾ ਨੂੰ ਮਾਨੋ ਵਰਣਨ ਨਹੀਂ ਕੀਤਾ ਜਾ ਸਕਦਾ। ਕੌਲਾਂ ਦਾ ਸਰੀਰ ਧਰਤੀ ਦੇ ਉੱਤੇ ਲਿਟ ਰਿਹਾ ਹੈ।
ਹਰਨੀ ਦ੍ਰਿਗ ਤਰਨੀ ਪਰੀ ਗੁਰੂ ਲਖੀ ਸਪਰੇਹ ਭਾਵ ਕੇ ਹਰਨੀ ਵੱਤ ਨੇਤਰਾਂ ਵਾਲੀ ਇਸਤਰੀ ਕੌਲਾਂ ਹੈ, ਮਾਨੋ ਕੇ ਉਹਦੇ ਮਨ ਦੇ ਵਿੱਚ ਕੋਈ ਇੱਛਾ ਹੈ।
ਕਿਉ ਤਰ ਭਰੀ ਨੀਰ ਭਰ ਬਰਨੀ ਭਾਈ ਬੇਬਰਨੀ ਚੰਪਕ ਬਰਨੀ।
ਸਤਿਗੁਰਾਂ ਨੇ ਸਵਾਲ ਕੀਤਾ, ਕਹਿੰਦੇ ਨੇ ਕਿਉ ਤਰ ਭਰੀ ਨੀਰ ਬਰ ਬਰਨੀ, ਕਹਿੰਦੇ ਨੇ ਕਿਉ ਧਰਤੀ ਦੇ ਉੱਤੇ ਲੰਮੇ ਪਈ ਹੈ ਮਾਨੋ ਕੇ ਸਹਿਤ ਪੀੜਾ ਦੇ।
ਭਾਈ ਬੇਬਰਨੀ ਚੰਪਕ ਬਰਨੀ ਮਾਨੋ ਕੇ
ਸਤਿਗੁਰੂ ਜੀ ਕਹਿੰਦੇ ਨੇ ਕਿ ਪੀਲੇ ਰੰਗ ਵਾਲੀ ਹੋ ਗਈ ਹੈ, ਚਿਮਣੀਆਂ ਤੋਂ ਪਾਣੀ ਤੇਰੇ ਕਿਰਦਾ ਹੈ ਅਥਰੂਆਂ ਦਾ, ਮਾਨੋ ਕੇ ਚੰਪਕ ਦੇ ਰੰਗ ਵਰਗੀ ਹੋ ਗਈ ਹੈ। ਚੰਪਕ ਦਾ ਇੱਕ ਰੁੱਖ ਹੁੰਦਾ ਹੈ ਜਿਹਦੇ ਪੀਲੇ ਫੁੱਲ ਹੁੰਦੇ ਨੇ, ਕਹਿਣ ਤੋਂ ਪਾਵੇ ਹੈ ਕਿ ਪਿਲੱਤਣ ਛਾ ਗਈ ਹੈ ਚਿਹਰੇ ਦੇ ਉੱਤੇ।
ਕਿਸਨੇ ਤੋਰ ਅਨਾਦਰ ਕੀਨੋ ਕਹੋ ਕਾਰਨ ਕਿਉ ਭੇਖ ਮਲੀਨੋ।
ਸਤਿਗੁਰੂ ਜੀ ਕਹਿੰਦੇ ਨੇ ਦੱਸ ਕਿੰਨੇ ਤੇਰਾ ਅਨਾਦਰ ਕੀਤਾ ਹੈ, ਕਿੰਨੇ ਤੇਰਾ ਅਪਮਾਨ ਕੀਤਾ ਹੈ, ਕੀ ਕਾਰਨ ਹੈ ਕਿ ਇਸ ਤਰ੍ਹਾਂ ਦਾ ਭੇਖ ਮਲੀਨ ਧਾਰਨ ਕੀਤਾ।
ਬਾਂਛਤ ਕਹਿਤ ਪ੍ਰਥਮ ਹਮ ਪਾਸ ਸੋ ਕਰ ਦੇਤ ਕਾਰਜ ਰਾਸ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕੋਈ ਕਾਮਨਾ ਨਹੀਂ ਪੂਰੀ ਹੋਈ ਤੇ ਪਹਿਲਾਂ ਕਹਿ ਦਿੰਦੀ, ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਕਾਰਜ ਨੂੰ ਜ਼ਰੂਰ ਪੂਰਾ ਕਰਦੇ।
ਕਿਉ ਯਤਨੋ ਤਨ ਪਾਏ ਬਿਖਾਦੂ ਬਿਨਾ ਆਜ ਤੇ ਨਿਤ ਲਾਦੂ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੱਜ ਤੋਂ ਪਹਿਲਾਂ ਕਦੇ ਵੀ ਤੂੰ ਕਿਸੇ ਦੁੱਖ ਦਾ ਸਾਹਮਣਾ ਨਹੀਂ ਕੀਤਾ, ਹਮੇਸ਼ਾ ਖੁਸ਼ੀ ਦੇ ਨਾਲ ਰਹੀ ਹੈ, ਪਰ ਅੱਜ ਐਸਾ ਕਿਹੜਾ ਕੰਮ ਵਿਗੜ ਗਿਆ ਕਿ ਜਿਹਦੇ ਨਾਲ ਤੂੰ ਇੰਨਾ ਦੁੱਖ ਪਾ ਰਹੀ।
ਸੁਣ ਮ੍ਰਿਦ ਵਾਕ ਉੱਠੀ ਕਰ ਜੋਰ ਕਰ ਨਿਜ ਮੁਖ ਸਤਿਗੁਰ ਕੀ ਓਰ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਸਵਾਲ ਕੀਤੇ, ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਕੋਮਲ ਮਿੱਠੇ ਬਚਨਾਂ ਨੂੰ ਸੁਣ ਕੇ ਹੱਥ ਜੋੜ ਕੇ ਕੌਲਾਂ ਉੱਠ ਪਈ ਹੈ, ਸਤਿਗੁਰਾਂ ਦੇ ਚਿਹਰੇ ਦੇ ਵੱਲ ਆਪਣੇ ਮੂੰਹ ਨੂੰ ਕੀਤਾ।
ਤੁਮ ਸਮਰਥ ਸਭ ਰੀਤ ਗੁਸਾਈ ਕਹਿ ਸਭ ਜਗ ਅਰ ਮੈਂ ਨਾ ਲਖ ਪਾਈ।
ਹੱਥ ਜੋੜ ਕੇ ਕੌਲਾਂ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਗੁਸਾਈ ਹੋ, ਤੁਸੀਂ ਮਾਲਕ ਹੋ, ਹਰ ਇੱਕ ਤਰੀਕੇ ਦੇ ਨਾਲ ਤੁਸੀਂ ਸਮਰੱਥ ਹੋ, ਸਾਰੀ ਦੁਨੀਆ ਇਸ ਤਰ੍ਹਾਂ ਕਹਿੰਦੀ ਹੈ ਪਰ ਮੈਂ ਇਸ ਗੱਲ ਨੂੰ ਜਾਣ ਹੀ ਨਹੀਂ ਸਕੀ।
ਲਾਖੋਂ ਦੇਸ਼ਣ ਤੇ ਸਿੱਖ ਆਵੇ ਮਨ ਬਾਂਛਤ ਤੁਮ ਤੇ ਬਰ ਪਾਵੇ।
ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਹੀ ਜਿਹੜੇ ਸਿੱਖ ਨੇ ਉਹ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਦੇ ਨੇ, ਆਪਣੇ ਮਨ ਦੀਆਂ ਮੁਰਾਦਾਂ ਨੂੰ ਤੁਹਾਡੀ ਕਿਰਪਾ ਦੇ ਨਾਲ ਪੂਰੀਆਂ ਕਰਕੇ ਜਾਂਦੇ ਨੇ।
पूरब जन्म भाग मम निका होण हो तो निसतारो जिका।
पहले जन्म दे विच मेरे वड्डे भाग होणगे तां कि सतगुरु सच्चे पातशाह मैं तुहाडे लड़ लगे तां कि मेरा निस्तारा हो जावे, मोक्ष दी प्राप्ति होवे।
जिसते अंचर गहो तुम्हारा महानरक ते मोहे उबारा।
पहले कीते हुए जन्मां दे पुण जागृत होए कि सच्चे पातशाह मैं तुहाडा लड़ फड़ लिया, तुसी सच्चे पातशाह कृपा करके वड्डे नरक दे विचों मैनू कढ लिया।
जन्म तुरक मम अवगत जाती सो तज कर मैं तुम संघाती।
मानो के तुरकां दे घर दा जन्म है, मैं तुरकनी हां और सच्चे पातशाह सारा कुछ छड छड़ा के मैं तुहाडे संग आ गई, नाल आ गई।
जब लो जगत रह एह बनियो तब लो रावर को जस सुनियो।
जिन्ना चिर तक मानो के दुनिया कायम रहेगी उन्ना चिर तक सच्चे पातशाह तुहाडा जिहड़ा जस है ना उह दुनिया दे उत्ते फैलिया रहेगा।
मैं विचारनी के और जोई नहीं परलोक की चिंता कोई।
कौला कहिंदी है कि मैं विचार के चंगे तरीके दे नाल अपने मन नूं इस गल दे विच स्थिर कर लिया है, नहीं परलोक की चिंता कोई। परलोक दे मरण तों बाद सच्चे पातशाह मैनू कोई भी परलोक दी चिंता नहीं, बिल्कुल तुहाडी कृपा दे नाल निश्चिंत हो गई।
कहिंदी है एक चिंता इस जग की भारी सो ना मिटै जे शरण तुम्हारी।
परलोक दी कोई चिंता नहीं है सच्चे पातशाह, इस लोक दी चिंता है, इस दुनिया दी चिंता है। दुनिया वाले पासे दी एक जिहड़ी चिंता है ना ओ वड्डी है।
सो ना मिटै जे शरण तुम्हारी, जे दुनिया वाले पासे दी चिंता तुहाडी शरण दे विच बयां नहीं मिटनी तां की फायदा। मैं निरभाग भाई तिस दिश ते मोहे नहीं देह ले जग जिस ते।
कहिंदी है कि तौ निरभाग भाई जेकर तुहाडी शरण दे विच पिया परलोक दी चिंता मुकनी है, लोक दी चिंता नहीं मुकनी, ते मानो के मैं समझदी हां कि मैं खोटे भागां वाले हां।
मोहे नहीं देह लेह जग जिसके,
मानो के जगत जिस तों लैंदा है उन्हां मैनू ओ चीज नहीं दिती, भाव के तुसी मेरे ते ओ कृपा नहीं कीती दुनिया वाले पासे दी।
कहे ओ गुरु क्या काज तुम्हारा जिस कर अस संकट तन तारा।
सतगुरु हरगोबिंद सच्चे पातशाह जी कहिंदे ने क्या काज तुम्हारा, ऐसा केड़ा कार्ज है कि जेड़ा असीं तेरा नहीं सवारिया। जिस कर अस संकट तन तारा, ऐसा केड़ा कार्ज है कि जिदे वास्ते तू इन्ने संकट नूं तारण कीता।
कहो या बहम सो पूरन करो नाहक किम सचिंत दुख परों।
सतगुरु जी कहिंदे ने दस मैं तुरंत ही उस कार्ज नूं पूर्ण कर देंगा। सतगुरु सच्चे पातशाह जी कहिंदे ने नाहक किम सचिंत दुख परो, बेकार दे विच तू क्यों चिंता दे वस होके दुख नूं पा रही।
निज पर कृपा जान सतगुर की कहत पाई निज चिंता उर की।
ग्रंथाकार भाई संतोख सिंह जी लिखदे ने जदों सतगुरां ने इस तरह दे वचन कीते ते जाणिया कौला ने सतगुरु जी दी मेरे उते कृपा है, ते फिर उन्हें अपने मन दी जिहड़ी चिंता सी ना उह बयान करनी शुरू कीती।
कहिंदी है जिम रावर को जस जग सारे बेदत भविखत रह उदारे।
कहिंदी है कि सच्चे पातशाह जिस तरह दुनिया दे उते तुहाडा बहुत ज्यादा जस फैलिया होया और आउण वाले समय दे विच वी मैं समझदी हां कि तुहाडा जस इसे तरीके दे नाल सफल हुंदा रहेगा।
तिम निज नाम यो जागर कांखो पुत्र आप ते होए अभी लाखो।
कहिंदी है कि जिस तरह तुहाडा दुनिया दे उते जस फैलिया रहेगा मैं चाहुंदी हां कि इसे तरीके दे नाल दुनिया दे उते वी मेरा नाम तुहाडे ही तरह मशहूर होवे। इस करके सच्चे पातशाह पुत्र आप ते है अभिलाखो, मेरी कामना है कि मेरे घर दे विच वी पुत्र पैदा होवे।
ਰਹਿ ਸਾਂਝ ਜਗ ਮੈਂ ਤਬ ਮੇਰੀ ਜਾਣੈ ਨਰ ਸੰਤਨ ਜਬ ਹੇਰੀ। ਜੇਕਰ ਮੇਰੇ ਘਰ ਦੇ ਵਿਚ ਪੁੱਤਰ ਪੈਦਾ ਹੋਵੇਗਾ ਤੇ ਮਾਨੋ ਕੇ ਦੁਨੀਆਂ ਦੇ ਨਾਲ ਮੇਰੀ ਸਾਂਝ ਬਣ ਜਾਵੇਗੀ। ਜਾਣੈ ਨਰ ਸੰਤਤ ਜਬ ਹੇਰੀ, ਜਦੋਂ ਮੇਰੀ ਸੰਤਾਨ ਨੂੰ ਲੋਕ ਵੇਖਿਆ ਕਰਨਗੇ ਤੇ ਮੈਨੂੰ ਯਾਦ ਕਰਿਆ ਕਰਨਗੇ। ਇਸ ਦੁੱਖ ਘਰ ਦੁਖੀਆ ਮਨ ਮੋਰਾ, ਹਰੋ ਭਰੋਸਾ ਹੈ ਇੱਕ ਤੋਰਾ। ਕੌਲਾਂ ਨੇ ਆਪਣੇ ਮਨ ਦੀ ਕਾਮਨਾ ਦੱਸੀ ਕਿ ਸੱਚੇ ਪਾਤਸ਼ਾਹ ਇਸ ਦੁੱਖ ਘਰ ਦੁਖੀਆ ਮਨ ਮੇਰਾ, ਇਹੀ ਸਿਰਫ ਦੁਨੀਆਂ ਵਾਲੇ ਪਾਸੇ ਦਾ ਦੁੱਖ ਹੈ ਜਿਹਦੇ ਨਾਲ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਹੈ। ਕਹਿੰਦੀ ਹੈ ਹਰੋ ਕਿਰਪਾ ਕਰਕੇ ਇਸ ਦੁੱਖ ਨੂੰ ਦੂਰ ਕਰੋ, ਭਰੋਸਾ ਹੈ ਇੱਕ ਤੇਰਾ। ਇਹ ਸੱਚੇ ਪਾਤਸ਼ਾਹ ਮੇਰਾ ਤੁਹਾਡੇ ਚਰਨਾਂ ਦੇ ਉੱਤੇ ਭਰੋਸਾ ਹੈ ਕਿ ਤੁਸੀਂ ਮੇਰੀ ਕਾਮਨਾ ਨੂੰ ਜ਼ਰੂਰ ਪੂਰਿਆ ਕਰੋਗੇ। ਇਸ ਤਰੀਕੇ ਦੇ ਨਾਲ ਕੌਲਾਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਦੀ ਬੇਨਤੀ ਨੂੰ ਕਿਸ ਤਰ੍ਹਾਂ ਪ੍ਰਵਾਨ ਕਰਨਗੇ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।